ਵਾਹਿਗੁਰੂ ਸਾਹਿਬ ਜੀਓ ਸਰੂਪ ਜਗਤ ਜਲੰ ਜੀਵਨੀ ਮਨ ਤਿਆਗ ਚਾਤਰ ਤੋਂ ਮੇਘ ਮੰਡਲ ਜਗਤ ਦਲੰ ਮਨ ਜੀਵਨੀ ਮਨ ਤਿਆਗ ਚਾਤਰ ਤੋਂ ਮੇਘ ਮੰਡਲ ਬਾਣ ਬੁਰਹੰਸ ਕੁਰੰਕ ਮਾਦਮ ਆਲੋ ਬੰਧਨ ਕੁਸੁੰਬਾਸਨ ਚਰਨ ਕਮਲ ਚੰਤ ਸੰਤ ਨਾਨਕ ਆਨ ਮੁਖ ਦਿਖਾਓ ਪਲਕ ਛੱਡ ਆਨ ਮੰਡੂ ਚਿਤ ਜੀਵਨ ਸੰਗਮ ਤਣੀ ਹਰ ਨਾਨਕ ਸੰਤਾਂ ਮਿਤ ਪਾੜੀ ਜੋ ਮਛਲੀ ਬਿਨ ਪਾਣੀ ਆ ਕਿਉਂ ਜੀਵਨ ਪਾਵਾ ਗੁਰੂ ਵਿਹੂਆ ਚਾਤਰ ਕਿਉਂ ਕਰ ਪ੍ਰਗਟਾਵਾ ਨਾਦ ਪੁਰੰਕ ਦਿਆ ਸਨਮੁਖ ਉਠਤਾਵਾ ਭਾਵਰ ਲੋਭੀ ਕੁਸੁੰਬਾ ਸਕਾ ਮਿਲ ਆਪ ਸੰਭਾਵਾ ਤੂੰ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸਿਆ ਭਾਵਾ ਤੂੰ ਸੰਤ ਜਨ ਹਰ ਪ੍ਰੀਤ ਹੈ ਦੇਖ ਦਰਸਿਆ ਭਾਵਾ
ਪਵਿੱਤਰ ਸਾਰੇ ਗੁਰਮੁਖਾਂ ਦੇ ਪਾਤਸ਼ਾਹ ਆਪ ਜੀ ਨੇ ਲੜਾ ਲੜਾ ਮੈਂ ਅੰਮ੍ਰਿਤ ਨੂੰ ਚੌਕੇ ਬਾਣ ਦਾ ਕੀਰਤ ਸਰਵਣ ਕਰਕੇ ਆਨੰਦ ਮਾਣਿਆ ਹੈ। ਇਸ ਪਵਿੱਤਰ ਹੁਕਮਨਾਮੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਦੇ ਜੀਵਾਸਮ ਦੀ ਰਸਤਾ ਕਥਨ ਕਰਦੇ ਹਨ। ਪਰਮੇਸ਼ਰ ਦੇ ਪਿਆਰਿਆਂ ਦਾ ਪਿਆਰ ਸਤਿਗੁਰੂ ਕਰਦੇ ਨਾਲ ਜੋ ਤਰੀਕੇ ਨਾਲ ਹੋਇਆ ਉਹਦਾ ਹਰਮਾ ਪ੍ਰਮਾਣ ਦੇ ਕਰਕੇ ਮੇਰੇ ਬਖਸ਼ ਰਹਿਆ ਨੂੰ ਸੰਤਾ ਇਕਾਗਰਤਾ ਦੇ ਨਾਲ ਸੁਣਿਆ।
ਵਾਹਿਗੁਰੂ ਸਾਹਿਬ ਜੀਓ ਸਲੋਕ ਤਿਆਗਤ ਜਲੰ ਮਹਿ ਜੀਵ ਮੀਨੰ
ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੋਤੀ ਸਰੂਪ ਜੀ ਫਰਮਾਉਂਦੇ ਹਨ ਸਲੋਕ ਸੋ ਜੋ ਸਾਰਿਆਂ ਦੇ ਵਿੱਚ ਲੋਕ ਪ੍ਰਕਾਸ਼ ਕਰਨ ਵਾਲਾ ਹੈ ਸੋ ਉਹ ਲੋਕ ਸੱਚਖੰਡ ਉੱਥੋਂ ਦੀ ਪ੍ਰਾਪਤੀ ਕਰਾਉਂਦੇ ਹਨ ਜੋ ਪਰਮੇਸ਼ਰ ਹੈ ਉਸ ਪਰਮੇਸ਼ਰ ਦੇ ਅਲਾਹੀ ਬਾਣੀ ਦਾ ਕਾਰਨ ਸਤਿਗੁਰੂ ਜੀ ਕਰਦੇ ਹਨ। ਤਿਆਗਤ ਜਲੰ ਤਿਆਗਤ ਨਾਮ ਤਿਆਗਣ ਦਾ ਹੁੰਦਾ ਛੱਡਣ ਦਾ ਜਲਮ ਪਾਣੀ ਨੂੰ ਛੱਡ ਕਰਕੇ ਤਿਆਗਤ ਜਲੰ ਛੱਡ ਕਰਕੇ ਪਾਣੀ ਨੂੰ ਲਾਉਣਾ ਜੀਵ ਮੀਨ ਮੱਛੀ ਕਦੇ ਜਿਉਂਦੀ ਨਹੀਂ ਰਹਿ ਸਕਦੀ ਭਾਵੇਂ ਰੇਸ਼ਮ ਦੇ ਗੋਹਰਿਆਂ ਵਿੱਚ ਉਸ ਨੂੰ ਲਪੇਟ ਲਵੋ ਪਾਣੀ ਤੋਂ ਬਿਨਾਂ ਦੇ ਮੱਛੀ ਨੂੰ ਨਹੀਂ ਬਚ ਸਕਦੇ। ਛੱਡ ਕੇ ਪਾਸੇ ਨਹੀਂ ਹੁੰਦਾ
ਬਾਣ ਬੁਰਹੰਚ ਤੁਰੰਤ ਮਾਦਮ
ਬਾਣ ਤੀਰ ਦੇ ਨਾਲ ਤੁਰੰਤ ਹਰਨ ਹੈ ਉਹ ਕੰਡੇ ਹੇੜੇ ਦੇ ਸ਼ਬਦ ਨੂੰ ਮਾਦਮ ਸ਼ਬਦ ਨੂੰ ਸੁਣ ਕਰਕੇ ਭਗਵਾਨ ਚ ਆਪਣੇ ਆਪ ਨੂੰ ਬਣਾ ਲੈਂਦਾ ਦੁਨੀਆਂ ਜਾਂਦਾ ਹੈ। ਸੁਗੰਧੀ ਰੰਗ ਵਿੱਚ ਬੰਦਨ ਵੱਧ ਜਾਂਦਾ ਬਣਾਉਂਦਾ ਆਪਣੇ ਆਪ ਨੂੰ।
ਚਰਨ ਕਮਲ ਚੰਤ
ਸੰਤਾ ਜਿਹੜੇ ਮਹਾਤਮਾ ਹਨ ਉਹ ਸਤਿਗੁਰੂ ਦੇ ਕਮਲ ਸਰੀਖੇ ਚਰਨੀ ਦੇ ਨਾਲ ਰੱਖਦੇ ਹਨ ਹਰ ਵੇਲੇ। ਆਨ ਹੋਰ ਕਿਸੇ ਨਾਲ ਨਹੀਂ ਰੁਚਤੇ ਪ੍ਰੀਤੇ
ਕਰਦੇ
ਮੁੱਖ ਦਿਖਾਓ ਪਲਕ ਸਤਿਗੁਰੂ
ਛੱਡ ਆਨੰਦ
ਛੱਡ ਕਰਕੇ ਹੋਰ ਕਿਸੇ ਵਿੱਚ ਨੀ ਚੇਤੇ ਪਰਮੇਸ਼ਵਰ ਦੇ ਪਿਆਰੇ ਵਾਹਿਗੁਰੂ ਤੋਂ ਬਿਨਾਂ ਕੋਈ ਚੰਗਾ ਨੀ ਲੱਗਦਾ।
ਜੀਵ ਸੰਗਮ
ਤੁਸਤਾਨੀ ਨਾਲ ਜਾਣਾ ਹੁੰਦਾ ਪਰਮੇਸ਼ਰ ਦੇ ਪਿਆਰਿਆਂ
ਦਾ
ਸੰਤਾਂ ਦਾ ਮਿੱਤਰ ਬਾਕੀ ਦੁਨੀਆਂ ਦੇ ਲੋਕ ਨਾ ਸੰਤਾਂ ਦੇ ਮਿੱਤਰ ਦਾ ਚੱਕਰ ਨਹੀਂ ਹੋਰੀ। ਜੇ ਤਾਂ ਮਤਲਬ ਨਿਕਲ ਜਾਵੇ ਤੇ ਮਿੱਤਰ ਬਣ ਜਾਂਦੇ ਹੈ ਤੇ ਜੇ ਮਤਲਬ ਪੈ ਜਾਵੇ ਤੇ ਸੰਤਾਂ ਦੇ ਮਿੱਤਰ ਬਣਦੇ ਹੈ ਜੇ ਮਤਲਬ ਨਿਕਲ ਜਾਵੇ ਤੇ ਵੈਰੀ ਬਣ ਜਾਂਦੇ ਹੈ। ਕਹਿੰਦੇ ਅਸੀਂ ਸਾਰੇ ਤੋਂ ਕੀ ਲੈਣਾ ਸਾਡੇ ਸਾਰੇ ਕੀ ਲੱਗਦੇ ਹੈ ਗਾਲਾ ਕਰਨ ਤੋਂ ਸੰਕੋਚ ਨਹੀਂ ਕਰਦੇ ਪਰ ਜੇ ਪੈ ਜਾਵੇ ਗੁਰਤਾ ਤੇ ਕੋਈ ਵਿਹਾਰ ਹੋਵੇ ਕੋਈ ਅਰਦਾਸਾ ਕਰਾਉਣਾ ਹੋਵੇ ਕੋਈ ਨਿਵਰਤੀ ਕਿਸੇ ਚੀਜ਼ ਦੀ ਹੋਵੇ ਫਿਰ ਕਹਿੰਦੇ ਬਾਬਾ ਜੀ ਸੰਤ ਤਾਂ ਦਿਆਲੂ ਹੁੰਦੇ ਤੁਸੀਂ ਕਿਉਂ ਗੁੱਸਾ ਕਰਦੇ ਭਾਵੇਂ ਅਸੀਂ ਤਾਂ ਗਾਲਾਂ ਕੱਢ ਹੀ ਲਈਆਂ ਭਾਵੇਂ ਸਾਨੂੰ ਬਖਸ਼ ਹੀ ਲਾਓ। ਐਸੇ ਹਾਲਤ ਨੇ ਪਰ ਹਰੇ ਪਰਮੇਸ਼ਰ ਸੰਤਾਂ ਦਾ ਮਿੱਤਰ ਹੈ ਮੇਰੇ ਰਾਮ ਰਾਏ ਤੂੰ ਸੰਤਾਂ ਕਾ ਸੰਤ ਤੇਰੇ ਤੇਰੇ ਸੇਵਕ ਕਾ ਪੁੱਛਣਾ ਨਹੀਂ ਜੰਮ ਨਹੀਂ ਆਇਆ ਮੇਰੇ ਹੋਰ ਤਾਂ ਕਿਸੇ ਨੇ ਮਹਾਰੀ ਬਣ ਕੇ ਕੀ ਵਿਗਾੜ ਸਕਣਾ ਜਮਦੂਤ ਦੇ ਪਰਮੇਸ਼ਰ ਦੇ ਪਿਆਰ ਵੀ ਨੇੜੇ ਨਹੀਂ ਆ ਸਕਦਾ। ਇਹ ਸਤੂ ਨੇ ਸਲੋਕ ਉੱਤੇ ਚਾਰਨ ਕੀਤਾ ਪੌੜੀ ਦੇ ਵਿੱਚ ਇਸੇ ਸ਼ਬਦ ਵਾਲ ਅੱਖਾਂ ਅੱਗੇ ਕਰਦੇ ਹਨ ਵਿਸਤਾਰ ਨਾਲ ਸੁਣੇ ਹੋਏ ਨੇ।
ਜੋ
ਮਛਲੀ ਬਿਨ ਮੱਛੀ ਪਾਣੀ ਤੋਂ ਬਿਨਾ
ਕਿਉਂ
ਜਿੰਦਗੀ ਪਾ ਸਕਦੀ ਹੈ ਬਚ ਨਹੀਂ ਸਕਦੀ। ਪਰ ਇਹ ਕੁਝ ਵਿਚਾਰ ਕਰਨੀ ਪਵੇਗੀ ਸਤਿਗੁਰੂ ਨੇ ਬਾਣੀ ਵਿੱਚ ਫਰਮਾਇਆ ਹੈ ਨੀਰ ਪਕੜ ਸੱਤ ਔਰ ਕੱਟ ਰੰਗ ਕਿਉਂ ਜੋ ਬਾਣੀ ਖੰਡ ਖੰਡ ਕਰ ਭੋਜਨ ਕਿਵੇਂ ਪਏ ਨੇ ਦੂਸਰੇ ਪਾਣੀ ਮੱਛੀ ਦੇ ਤੇ ਪਾਣੀ ਇੱਕ ਅੰਗੀ ਪ੍ਰੀਤੀ ਹੈ ਗੁਰੂ ਘਰ ਦੀ ਦੋ ਅੰਗੀ ਪ੍ਰੀਤੀ ਹੈ। ਮੱਛੀ ਨੇ ਪਾਣੀ ਨਾਲ ਬੇਅੰਤ ਪਿਆਰ ਕੀਤਾ ਬਲਕਿ ਇੱਥੋਂ ਤੱਕ ਪਿਆਰ ਨਿਭਾ ਦਿੱਤਾ ਜਦੋਂ ਪਿਆਰੇ ਦੇ ਨਾਲ ਨਾਲੀ ਦੇਰ ਨੇ ਪਕੜ ਕੇ ਬਾਹਰ ਕੱਢ ਲਿਆ ਮੱਛੀ ਨੂੰ ਪਿਆਰ ਦਾ ਵਿਛੋੜਾ ਪਾ ਦਿੱਤਾ ਐਸੇ ਤੜਫ ਲੱਗੇ ਉਹ ਮੱਛੀ ਵਿਆਕਲ ਹੋ ਕੇ ਮਰ ਗਏ ਪਰ ਪਾਣੀ ਨੇ ਕੋਈ ਸਹਾਇਤਾ ਨਹੀਂ ਕੀਤੀ। ਮਾਰੀ ਜੋਰ ਮੱਛੀ ਪਕੜਨ ਵਾਲਿਆਂ ਨਾਲ ਦਾ ਮਾਰੀ ਨਾਲ ਮੱਛੀ ਦਾ ਹੁੰਦਾ ਜੋਰ ਨਾ ਪਕੜਨ ਦਾ ਸੋ ਜਿਵੇਂ ਦਸ ਤੰਗੀਰ ਬਚਣ ਹੁੰਦੇ ਹੱਥ ਨੂੰ ਪਕੜਨ ਦਾ ਸੋ ਮੱਛੀ ਨੂੰ ਪਕੜਨ ਵਾਲਾ ਹੋਣ ਕਰਕੇ ਮਾਰੀ ਵੀ ਕਹਿ ਦਿੱਤਾ। ਮਾਰੀ ਨਾਲ ਪਿਆਰੇ ਦਾ ਵੀ ਹੁੰਦਾ ਮਾਰੀ ਨਾਲ ਵਿੱਚ ਦਾ ਵੀ ਹੁੰਦਾ ਮਾਰੀ ਨਾਲ ਚੰਦਰਮਾ ਦਾ ਵੀ ਹੁੰਦਾ ਹੈ ਸੋ ਮਾਰੀ ਮੱਛੀ ਨੂੰ ਪਕੜਨ ਵਾਲੇ ਨੇ ਮਾਰੀ ਜੀਵ ਨੂੰ ਪਕੜ ਕੇ ਬਾਹਰ ਕੱਢ ਲਿਆ ਨੀਰ ਪਕੜ ਪਕੜ ਕੇ ਲੈ ਆਉਂਦੀ ਦੁਕਾਨ ਤੇ ਨੀਰ ਪਕੜ ਫਾਂਕਿਆ ਫਾਂਕਣਾ ਹੁੰਦਾ ਦੁਫਾਰਾ ਕਰ ਦੇਣੀ ਹੈ ਤੇ ਮਾਰੀ ਜੀਵ ਨੇ ਮੱਛੀ ਪਕੜ ਕੇ ਦੁਕਾਨ ਤੇ ਲੈ ਆਉਂਦੀ ਦੁਕਾਨ ਤੇ ਲਿਆ ਕੇ ਫਿਰ ਉਹਨੂੰ ਫਾਕਿਆ ਦੁਫਾਰਾ ਕਰ ਦਿੱਤੀਆਂ ਫਾੜੇ ਕਰ ਦਿੱਤੇ ਉਸਨੇ ਉਹਨੂੰ ਚੀਰ ਦਿੱਤਾ ਫਾਕਿਓ ਔਰ ਕਾਟਿਓ ਉਹਨੂੰ ਕੱਟ ਵੀ ਉੱਪਰ ਟੁਕੜੇ ਟੁਕੜੇ ਕਰ ਦਿੱਤਾ ਪਰ ਰੰਗ ਕੀ ਉਹਦਾ ਬਾਣੀ ਰਿੰਮ ਕੇ ਰੰਗਾ ਰੰਗਾਂ ਦੀ ਬਾਣੀ ਨਾਲ ਰੰਗਦਾ ਹੁੰਦਾ ਹੈ ਅਨੇਕ ਤਰੀਕਿਆਂ ਦੇ ਕੋਈ ਸੁੱਕੇ ਕੋਈ ਭੁੱਜੇ ਕੋਈ ਮਿਸਰ ਤੇ ਕੋਈ ਤਰੇ ਵਾਲੀ ਅਨੇਕ ਪ੍ਰਕਾਰ ਦੀ ਬਣਾਉਣ ਤੇ ਰੰਗ ਕੀ ਉਹਦਾ ਬਾਣੀ ਖੰਡ ਖੰਡ ਕਰ ਭੋਜਨ ਕਿਵੇਂ ਖੰਡ ਖੰਡ ਕੇ ਚਿੱਕੇ ਚਿੱਕੇ ਬੰਦਾ ਨੇ ਉਹਦਾ ਭੋਜਨ ਬਣਾ ਲਿਆ ਪਰ ਉਹਨੇ ਦੂਸਰੇ ਪਾਣੀ ਮੱਛੀ ਨੇ ਕੈਸਾ ਪਿਆਰ ਕੀਤਾ ਸਿਆਲ ਦੇ ਦੋਵੇਂ ਮਾਘ ਦੇ ਗੜੇ ਪੈਂਦੇ ਜਿਵੇਂ ਕੱਲ ਪਏ ਸੀ ਥੋੜੇ ਜਿਹੇ ਬਰਫ਼ ਪਈ ਹੈ ਹਵਾ ਠੰਡੀ ਚੱਲ ਰਹੀ ਹੈ ਮੱਛੀ ਖਾਣ ਵਾਲੇ ਨੇ ਮੱਛੀ ਖਾ ਲਈ, ਬੱਸ ਵਿੱਚ ਬੈਠ ਗਏ, ਦੂਜੇ ਬੱਸ ਪੁਆਇੰਟ ਤੇ ਪਹੁੰਚਿਆ, ਨਾਲ ਦੇ ਸੀਟ ਵਾਲੇ ਕਹਿੰਦੇ ਗੁਰਮੁਖਾ ਪਾਣੀ ਦਾ ਗਲਾਸ ਲਿਆਉਣੀ। ਉਹਨੇ ਖਿਆਲ ਕੀਤਾ ਸ਼ਰਨ ਪਾਣੀ ਬਿਮਾਰੀ ਕੋਈ ਹੋਣੀ ਹੈ ਗਰਮੀ ਦੀ, ਤੇ ਤਾਂ ਪਾਣੀ ਮੰਗਦਾ, ਪਾਣੀ ਦਾ ਗਲਾਸ ਲਿਆ ਰੱਖਿਆ। ਦੂਜੇ ਅੱਡੇ ਤੇ ਫੇਰ ਪਹੁੰਚਿਆ, ਉੱਥੇ ਫੇਰ ਪਾਣੀ ਮੰਗਿਆ। ਤਾਂ ਸਿਆਣੇ ਨੇ ਪੁੱਛ ਲਿਆ ਵੀ ਭਾਈ ਕੀ ਕਾਰਨ ਹੈ ਕਿ ਪਾਣੀ ਤੋਂ ਮੰਗਦਾ, ਕੀ ਬਿਮਾਰੀ ਹੈ ਤੈਨੂੰ? ਉਸਨੇ ਦੱਸ ਦਿੱਤਾ ਕਿ ਮੈਂ ਮੱਛੀ ਖਾਧੀ ਹੈ। ਪੁੱਛਣ ਵਾਲੇ ਨੂੰ ਪਤਾ ਲੱਗ ਗਿਆ ਕਿ ਇਹਨੂੰ ਬਿਮਾਰੀ ਕੋਈ ਨੀ, ਇਹ ਮੱਛੀ ਇਹਦੇ ਅੰਦਰ ਵੜੀ ਹੋਈ ਹੈ, ਭਾਵੇਂ ਟੁਕੜੇ ਟੁਕੜੇ ਉਹਦੇ ਭੋਜਨ ਬਣ ਚੁੱਕੀ ਹੈ, ਪਰ ਮੱਛੀ ਮਰੀ ਹੋਈ ਵੀ ਪਾਣੀ ਨਾਲ ਪਿਆਰ ਨੀ ਛੱਡ ਰਹੀ। ਉਹ ਮੱਛੀ ਨੇ ਗਰਮੀ ਪੈਦਾ ਕਰਕੇ ਪਿਆਸ ਲਾ ਦਿੱਤੀ ਹੈ। ਇਹ ਇਕੰਗੀ ਪ੍ਰਮਾਣ ਜਾਂ ਇਕੰਗੀ ਪ੍ਰੀਤੀ ਕਹਿ ਲਵੋ, ਇਕੰਗੀ ਪ੍ਰੀਤੀ ਹੈ। ਮੱਛੀ ਨੇ ਪਿਆਰ ਕੀਤਾ ਪਾਣੀ ਨੇ, ਨਾ ਤਾਂ ਮਾਈ ਗਈ ਉਹਦੀ ਕੁੰਡੀ ਖਾਈ ਹੈ, ਨਾ ਮੱਛੀ ਵਾਲੀ ਦੁਕਾਨ ਰੋੜੀ ਹੈ, ਨਾ ਖਾਣ ਵਾਲੇ ਨੇ ਕੋਈ ਗਰਵ ਕੀਤਾ, ਬਲਕਿ ਪਿਆਸ ਲਾ ਦਿੱਤੀ ਤੇ ਹੋਰ ਪੀ ਲਵੇ ਬਹੁਤ। ਪਿਆਰ ਨੀ ਕੀਤਾ ਗਿਆ ਪਾਣੀ ਨੇ। ਗੁਰੂ ਤੇ ਗੁਰਸਿੱਖ ਦਾ ਪਿਆਰ ਕੈਸਾ ਤੇ ਗੁਰੂ ਦਾ ਪਿਆਰ ਕੈਸਾ? ਗੁਰੂ ਤੇ ਸਿੱਖ ਦਾ ਪਿਆਰ ਮੱਛੀ ਨਾਲੋਂ ਵੀ ਵੱਧ, ਤੇ ਗੁਰੂ ਸਾਹਿਬ ਦਾ ਪਾਣੀ ਨਾਲੋਂ ਕਿਤਨੇ ਗੁਣਾ ਹੀ ਪਿਆਰ ਹੈ। ਪਾਣੀ ਨੂੰ ਤਾਂ ਸੋਚਿਆ ਹੀ ਨਹੀਂ। ਸਤਿਗੁਰੂ ਪਿਆਰ ਕਰਦੇ ਆ, ਵਿਚਾਰ ਕਰਕੇ ਵੇਖ ਲਈਏ, ਮੀਨੂ ਪਕੜ ਮੱਛੀ ਨੂੰ ਪਕੜ ਲਿਆ, ਇਹ ਜੋ ਜੀਵ ਰੂਪ ਮੱਛੀ ਨੂੰ ਪਕੜ ਲਿਆ, ਤੇ ਮੀਨ ਪਕੜ ਫੰਕੇ ਉਹ ਚੀਰ ਦਿੱਤਾ ਸੀ, ਇਧਰ ਚੀਰ ਦਿੱਤਾ ਭਾਈ ਮਤੀ ਦਾਸ ਨੂੰ। ਜੰਗ ਰੂਪ ਮੱਛੀ ਨੂੰ ਪਕੜ ਕੇ ਮਾਈ ਗੀਰ ਰੰਗ ਦੇ ਮਰੰਗੇ ਨੇ, ਗੁਰੂ ਤੇ ਗੁਰਸਿੱਖ ਰੂਪ ਮੱਛੀ ਨੂੰ ਪਕੜ ਕੇ ਹੁਕਮ ਵਿੱਚ ਆ ਰਹੇ ਨਾਲ ਚੀਰ ਦਿੱਤਾ, ਦਸਾੜਾ ਕਰ ਦਿੱਤੀਆਂ। ਪਰ ਪਿਆਰੇ ਜਪਜੀ ਸਾਹਿਬ ਦੇ ਪਾਠ ਦਾ ਚੇਤਾ ਨਹੀਂ ਭੁੱਲਿਆ। ਪੰਚ ਪ੍ਰਵਾਨ ਦੇ ਪੌੜੀ ਤੱਕ ਪਾਠ ਹੋਇਆ, ਦਸਾੜੇ ਸਰੀਰ ਦੇ ਹੋ ਗਏ ਹਨ, ਬਾਕੀ ਦੋ ਸਾੜਿਆਂ ਵਿੱਚ ਇਸ ਤਰ੍ਹਾਂ ਪਾਠ ਹੋਇਆ ਜਿਵੇਂ ਦੋ ਸਿੰਘ ਸਾਹਿਬਾਨ ਸਤਿਗੁਰ ਦੇ ਪਾਬਿਆਂ ਬੈਠ ਕੇ ਭੋਗ ਪਾਉਂਦੇ ਨੇ, ਇਸ ਤਰ੍ਹਾਂ ਦੋ ਸਾੜਿਆਂ ਵਿੱਚੋਂ ਪਾਠ ਮੇਰਾ ਸ਼ਹੀਦ ਬਿਲਾਸਪੁਰ ਕੇ ਵੇਖੋ। ਪਿਆਰ ਉਹਨੇ ਪਕੜ ਲਿਆ ਮੱਛੀ ਨੂੰ ਤੇ ਫੰਕਾ ਫਾਕੇ ਉਹਨੂੰ ਥਾੜਾ ਕਰ ਦਿੱਤਾ, ਦਸਾੜਾ ਕਰ ਦਿੱਤਾ, ਪਰ ਮੱਛੀ ਵਿਚਾਲੀ ਕੁਸ਼ਤ ਨਹੀਂ ਸਕੀ ਤੇ ਸਿੱਖ ਪਾਠ ਕਰਦਾ। ਗੁਰੂ ਨੇ ਸਹਾਇਤਾ ਕੀਤੀ ਹੈ, ਪਰ ਸਹਾਇਤਾ ਵੇਲੇ ਕੁਝ ਬਚਨ ਕਹੇ ਸੀ, ਜਿਵੇਂ ਮਤੀ ਦਾਸ ਨੂੰ ਆਰੇ ਨਾਲ ਤੀਰ ਮਾਰ ਕੇ ਫਤਵਾ ਦਿੱਤਾ, ਉਸ ਸਤਿਗੁਰਾਂ ਦੇ ਪਾਸ ਭੇਜਿਆ ਗਿਆ। ਗੁਰੂ ਤੇ ਗੁਰਸਿੱਖ ਦੇ ਚਿਹਰੇ ਤੇ ਜਲਾਲ ਹੈ। ਮਹਾਰਾਜ ਨੇ ਪੁੱਛਿਆ, ਮਤੀ ਦਾਸ ਸੁਣਾ ਕੇ ਆ ਲਿਆ? ਕਹਿੰਦੇ ਹਾਲ ਤਾਂ ਚੜ੍ਹਦੇ ਕਲਾ ਹੈ, ਪਰਚਾ ਬੜਾ ਕੌੜਾ ਪੈ ਗਿਆ, ਕਿਰਪਾ ਕਰ ਮੰਦਰ ਪੂਰੇ ਆਉਣ। ਜੇ ਅੱਜ ਦੇ ਪਖੰਡੀਆਂ ਵਰਗੇ ਗੁਰੂ ਹੁੰਦੇ ਝੂਠ ਬੋਲ ਦਿੰਦੇ। ਮਹਾਰਾਜ ਕਹਿੰਦੇ ਮੰਦਰ ਤਾਂ ਸਿੱਖਾਂ ਪੂਰੇ ਆਉਣਗੇ, ਪਰ ਤੂੰ ਜਪਜੀ ਸਾਹਿਬ ਦਾ ਨਿਤ ਨਹੀਂ, ਜਪਜੀ ਸਾਹਿਬ ਦਾ ਪਾਠ ਕਰੇ, ਗੁਰੂ ਨਾਨਕ ਦੇਵ ਜੀ ਤੇਰੀ ਰੱਖਿਆ ਕਰਨਗੇ। ਇਹ ਬਚਨ ਗੁਰੂ ਨੇ ਕਿਹਾ, ਜੋ ਬਚਨ ਕਹੇ ਅਗਰ ਪੂਰਾ, ਸੋ ਸ਼ੀਤ ਬਾਂਟਰੀ ਵਾਧਾ। ਪੂਰਨ ਗੁਰੂ ਦੇ ਬਚਨਾਂ ਨੂੰ ਸੁਣ ਕੇ ਰੂਏ ਰੂਪ ਤੇ ਪੱਲੇ ਪ੍ਰੇਤ ਰੂਪ ਤੇ ਗੰਢ ਦੇ ਕੇ ਬੰਨ ਲਿਆ ਬਚਨ ਰੂਪੀ ਵਸਤੂ ਨੂੰ। ਉਹ ਬਚਨਾਂ ਦੀ ਕਮਾਈ ਕੀਤੀ ਤੇ ਕਹਿ ਦਿੱਤਾ ਕਿ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਦਕ ਨਾ ਜਾਵੇ। ਸਾਥੀਓ, ਦਸਾੜਾ ਹੋ ਗਈਆਂ, ਸਿਰ ਤੇ ਰਹਿ ਗਿਆ ਪਰ ਸਿਦਕ ਨਹੀਂ ਗਿਆ। ਮਧਾ ਦਿੱਤਾ, ਅੱਜ ਕੀ ਹੋ ਰਿਹਾ? ਆ ਨੌਜਵਾਨ ਅੱਜ ਮੇਰੇ ਸਿਦਕ ਨੂੰ ਪੁੱਛਿਆ, ਦਾੜੀ ਰੱਖ ਲੋ, ਕਹਿੰਦੇ ਵੀ ਮੁਸ਼ਕਲ ਹੈ। ਫਿਰ ਇਹ ਮਾਰਾ ਨਾਮ ਹੋ ਗਏ ਨਾ, ਕੋਈ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਮਹਾਰਾਜ ਤੁਹਾਡੇ ਕੋਲ ਦਾਰੇ ਕੱਟੇ ਹੋ। ਸਿੱਖ ਕਹਿੰਦਾ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੇ ਸਿਰਕ ਨਾ ਜਾਵੇ। ਅੱਜ ਦਾ ਨੌਜਵਾਨ ਕਹਿੰਦਾ ਧਰਮ ਜਾਵੇ ਤਾਂ ਜਾਵੇ, ਦਾੜੀ ਸਾਡੇ ਮੂੰਹ ਤੇ ਨਾ ਆਵੇ। ਤੇ ਜਿਹੜਾ ਰਾਜਨੀਤਿਕ ਹੈ ਉਹ ਕਹਿੰਦਾ ਧਰਮ ਜਾਵੇ ਤਾਂ ਜਾਵੇ, ਪਰ ਸਾਡੀ ਕੁਰਸੀ ਕਿਤੇ ਨਾ ਜਾਵੇ। ਕਿ ਦੋ ਨਾਰੇ ਰਹਿ ਗਏ, ਕਿੱਥੇ ਭਾਲਦੇ ਧਰਮ? ਆਤਮਾ ਕੱਟ ਕੀਤਾ। ਫਿਰ ਹੁਣ ਤਾਂ ਪਹਿਲਾਂ ਬਾਸ ਕਰਕੇ ਨਾ ਕੁਝ ਹਨੇਰਾ ਕਰਕੇ ਸਰਬ ਘਾਟਾ ਹੀ ਹੈ। ਅੱਜ ਦੁਪਹਿਰੇ ਤਾਂ ਹਜ਼ਾਰਾਂ ਦਾ ਕੱਟ ਸੀ, ਪਰ ਮੈਂ ਲਿਆਉਣ ਵਾਲੇ ਪ੍ਰੇਮੀਆਂ ਨੂੰ ਪੁੱਛ ਰਿਹਾ ਤੁਹਾਨੂੰ ਕੀ ਮਿਲਿਆ? ਤੁਸੀਂ ਪੈਸੇ ਖਰਚ ਕਰ ਦਿੱਤੇ ਤੇ ਪੰਡਾਲ ਲਾ ਕੇ ਤੇ ਲੰਗਰ ਛਕਾ ਕੇ ਸ਼ਾਬਾਸ਼ ਸ਼ਾਬਾਸ਼ ਤਾਂ ਖਵਾ ਲਿਆ ਉੱਪਰ ਥੱਲੇ ਗੁਰੂ ਕਿਹਾ ਅਮਰਸ਼ਕ ਜਿਹੜੇ ਬਿਹਾਰ ਨੌਜਵਾਨ ਸਭਾ ਨੇ ਪ੍ਰਬੰਧ ਕੀਤਾ ਕਿੰਨੇ ਉਹ ਚ ਮੈਂਬਰ ਅੰਮ੍ਰਿਤਧਾਰੀ ਆ ਭਾਈ ਕਿੰਨਾ ਦੇ ਕਿਰਪਾਨਾ ਮੈਂ ਕੱਲ ਵੀ ਬੇਨਤੀ ਕੀਤੀ ਕਿ ਤੂੰ ਇਹਨਾਂ ਹਾਲਤੇ ਦਾ ਪੜਦਾ ਪੜਦਾ ਪੜ ਗਿਆ ਪੜ ਗਿਆ ਚਾਰੇ ਦੇਗ ਮੋਚਾ ਕਸ਼ੂ ਨਾ ਆਉ ਰਹੇ ਢੇਰ ਕੋ ਢੇਰ ਤਾਂ ਨਹੀਂ ਰਹਿ ਗਏ ਜੇ ਬੇਨਤੀ ਕੀਤੀ ਅਮਰ ਸ਼ਕਰੇ ਕਹਿੰਦੇ ਬਾਬਾ ਜੀ ਆਉਂਦੇ ਸਾਲ ਨੂੰ ਵੇਖਣਗੇ ਇਹ ਠੇਕਾ ਲਿਆਵੇ ਆਉਂਦੇ ਸਾਲ ਨੂੰ ਤੁਹਾਡੇ ਅੱਖ ਲਾ ਕੇ ਇੱਥੇ ਆਉਣਾ ਤੁਸੀਂ ਸਾਡੇ ਅੱਖ ਨਹੀਂ ਲੱਗਣਾ ਤੇ ਹੋਰ ਸੰਗਤ ਹੋਊਗੀ ਜਾ ਤਾਂ ਦੱਸੋਗੇ ਤੁਹਾਨੂੰ ਅਸੀਂ ਆਪਣੇ ਚੇਲੇ ਮੰਨਣ ਲੱਗੇ ਤੇ ਨਾ ਛਕੋ ਤੁਹਾਡੇ ਆਪਣੇ ਜੋੜੇ ਚੜਾਉਣੇ ਨਾ ਛਕੋ ਜਦੋਂ ਤੁਹਾਨੂੰ ਗੁਰੂ ਕੇ ਪੁੱਤਰ ਬਣ ਨੂੰ ਕਹੇ ਤਾਂ ਜੋ ਫਿਰ ਇਹ ਦਲੀਲਾਂ ਤੇ ਅਪੀਲਾਂ ਤੇ ਵਕੀਲਾਂ ਕਰਦੇ ਹੋ ਆਹ ਫਲਕੇ ਚ ਤਨਖਾਹ ਲੈਂਦੇ ਹੋ ਤੇਰੇ ਕੱਲ ਨੂੰ ਤੁਹਾਨੂੰ ਕੋਈ ਕਹਿ ਦੇ 10 ਰੁਪਏ ਵਧਾ ਰਹੇ ਨੇ ਤਨਖਾਹ ਸਵੇਰੇ ਕਿਰਪਾਨ ਪਾ ਲਓ ਇੱਕ ਮਿੰਟ ਦੱਸੋ ਜੀ ਦੇ ਮੈਂ ਹੋਵੇ ਸਾਰੇ ਪਾ ਲਓਗੇ ਫਿਰ ਲਾਲਚੀ ਸਿੱਖੋ ਨੇ ਪਿਆਰੀ ਤਾਂ ਸਿੱਖੇ ਵਾਲਾ ਹੋਈ ਕਿਹੜੇ ਪਾਸੇ ਤੁਰਿਆ ਸਿੰਘ ਮਿਲਾ ਮਾਰ ਕੇ ਵੇਖ ਲੋ ਲਿਆਉਣ ਵਾਲੇ ਬਿਹਾਰ ਨੌਜਵਾਨ ਸਿੰਘ ਸਭਾ ਵਾਲੇ ਡੱਬੇ ਰਹਿੰਦਾ ਪਾਣੀ ਵਿੱਚ ਕਵਲ ਵੀ ਪਾਣੀ ਵਿੱਚ ਹੁੰਦਾ ਕਵਲ ਵੀ ਜੰਗ ਜਾਨ ਵੀ ਪਾਣੀ ਹੈ ਤੇ ਕਵਲ ਦੀ ਮੌਤ ਵੀ ਪਾਣੀ ਹੈ ਪਾਣੀ ਸੁੱਕ ਜਾਵੇ ਤੇ ਮੌਤ ਹੈ ਪਾਣੀ ਭਰਿਆ ਰਹੇ ਸਰੋਵਰ ਤੇ ਕਵਲ ਦੀ ਜ਼ਿੰਦਗੀ ਹੈ ਪਰ ਡੱਬੇ ਵੀ ਉੱਥੇ ਰਹਿੰਦਾ ਡੱਬੇ ਦੇ ਕਦੇ ਕਵਲ ਦੇ ਪੱਤਰਾਂ ਚ ਸੁਰੰਗੀ ਵੀ ਜਾਲੇ ਖਾਂਦਾ ਰਹਿੰਦਾ ਤੇ ਭੌਰਾ ਪਾਣੀ ਚ ਨਹੀਂ ਰਹਿੰਦਾ ਮੈਂ ਹਮੇਸ਼ਾ ਕਵਲ ਤੇ ਬੈਠਦਾ ਰਹਿੰਦਾ ਬਾਹਰ ਦੂਰ ਕਿਤੇ ਹੈ ਪਰ ਟਾਈਮ ਹੋਣ ਤੇ ਸੁਗੰਧੀ ਲੈ ਕੇ ਉਸ ਕਵਲ ਦੇ ਵਿੱਚ ਉਡਾਈ ਮਾਰ ਕੇ ਨੰਦ ਮਾਰ ਜਾਂਦਾ ਤੇ ਪਿਆਰੇ ਡੱਬੀ ਵਰਗੇ ਬਣ ਗਏ ਹੈ ਖਰਚ ਵੀ ਕੀਤਾ ਪਦਾਰਥ ਦਾ ਪਾਣੀ ਦਾ ਜਲ ਵੀ ਉੱਥੇ ਪ੍ਰਵਾਹ ਵਗਾ ਦਿੱਤਾ ਹੈ ਤੇ ਭੌਰਾ ਵੀ ਤੇਰਾ ਜਗਿਆਸੂ ਆ ਕੇ ਬਾਹਰਲੇ ਕਸਬੇ ਚ ਅੰਮ੍ਰਿਤ ਦੀ ਸੁਗੰਧੀ ਲੈ ਕੇ ਗੁਰੂ ਵਾਲੇ ਬਣ ਕੇ ਚਲੇ ਗਏ ਤੇ ਤੁਸੀਂ ਘਰ ਵਿੱਚ ਹੀ ਬੈਠਿਆ ਸੋ ਜੋ ਮਾਨੀ ਨੇ ਬਚਨ ਕਹੇ ਹੋਏ ਜੋ ਸਰ ਪੀਤਰਪਾਲ ਬਚਨ ਕਹੇ ਹੋਏ ਜਿਵੇਂ ਸਰੋਵਰ ਵਿੱਚ ਕੰਧ ਹੋਵੇ ਤਿਖਾ ਤਿਹਾਇਆ ਚੌਲ ਹੈ ਜੋ ਸਰ ਪੀਤਰਪਾਲ ਜੋ ਸਰ ਸਰੋਵਰ ਦੇ ਪੀਤਰ ਵਿੱਚ ਪਾਲ ਕੰਧ ਕੱਢੀ ਹੋਵੇ ਤੇ ਪਿਆਸਾ ਪਾਣੀ ਪਾਣੀ ਕਿਵੇਂ ਲੈ ਲਵੇਗਾ ਜੋ ਆਪਣੇ ਜੋ ਰਿਆਸ ਦੀ ਹੰਗਤਾ ਦੇ ਤੇ ਹੰਕਾਰ ਦੇ ਤੇ ਸੇਵਾ ਦੇ ਵੱਡੇ ਪੁਣ ਦੇ ਕੰਧ ਹੀ ਨਿਕਲ ਚੁੱਕੀ ਹੈ ਅੰਮ੍ਰਿਤ ਛਕਣ ਦੇ ਵਾਂਝੇ ਹੋ ਗਏ ਹੈ ਆ ਕਣਕ ਵੱਡੀ ਹੈ ਨਾ ਜ਼ਿੰਮੇਵਾਰਾਂ ਨੇ ਹੁਣ ਤੇ ਚੇਤ ਨੇ ਮਹੀਨੇ ਦੇ ਪਾਣੀ ਲਾ ਲਿਆ ਜਿਹਨੇ ਖੇਤੀ ਕੀਤੀ ਉਹਨੂੰ ਪਤਾ ਤੁਸੀਂ ਸਭ ਖੇਤੀ ਨੇ ਘੱਟ ਖੇਤੀ ਹੋਊਗੀ ਚੇਤ ਨੇ ਮਹੀਨੇ ਦੇ ਪਾਣੀ ਲਾ ਲਈ ਨਾ ਪਾਣੀ ਤੇ ਖੇਤੀ ਪੱਕਦੀ ਵੀ ਬਹੁਤ ਹੈ ਪਰ ਜੇ ਪਾਣੀ ਲੱਗੇ ਤੇ ਬੁੱਲਾ ਲੱਗ ਜਾਵੇ ਹਵਾ ਲੱਗ ਜਾਵੇ ਤੇ ਰਾਜਾ ਚ ਖੇੜਨੇ ਪਲਾਸ ਤੁਹਾਡਾ ਪੁੱਤਰ ਹੈ ਤੇ ਫਿਰ ਲਾਂਗਾ ਹੀ ਲਾਂਗਾ ਦੂਗਾ ਤੇ ਦਾਣੇ ਘੱਟ ਹੀ ਨਿਕਲਦੇ ਹੈ ਕਦੇ ਉਹ ਗੱਲ ਕਦੀ ਹੋ ਗਈ ਚੰਗਾ ਭਲਾ ਨਾੜ ਵਾਲੇ ਸੇ ਪੱਕਿਆ ਸੇ ਤੇ ਬੁੱਲਾਂ ਕਰਾਉਣ ਵਾਲੀ ਗੱਲ ਕਰ ਲਈ ਆਪਾਂ ਮੀਰ ਪਕੇ ਫੌਕੇ ਹੋ ਗੁਰੂ ਕੇ ਸਿੱਖਣ ਦਾ ਫੌਕ ਦਿੱਤਾ ਕੱਟ ਦਿੱਤਾ ਦੋ ਦਫਾੜਾ ਕਰ ਦਿੱਤਾ ਤੇ ਗੁਰੂ ਕੇ ਸਿੱਖਣ ਜਾਤ ਜਸਾ ਦਾ ਪਾਸ ਨਹੀਂ ਛੱਡਿਆ ਤੇ ਗੁਰੂ ਤੋਂ ਬੇਮੁੱਖ ਨਹੀਂ ਹੋਇਆ ਤੇ ਗੁਰੂ ਨੇ ਕਹੇ ਬਚ ਨੂੰ ਧਾਰਨ ਕੀਤਾ ਤੇ ਸਤਿਗੁਰੂ ਕਹਿਣ ਸਿੱਖਾ ਰੋਸ ਨਾ ਤੀਜਾ ਅੰਮ੍ਰਿਤ ਪੀਜਾ ਰਹਿ ਨਹੀਂ ਸੰਸਾਰੇ ਰਾਜੇ ਰਾਏ ਰੰਕ ਨਹੀਂ ਰਹਿਣਾ ਆਏ ਜਾਏ ਜੁਗ ਚਾਰੇ ਸਿੱਖਾਂ ਗੁੱਸਾ ਨੇ ਘਰ ਕਿੰਨੀ ਤਕਰੀਰ ਚਾਹੁੰਦੇ ਰਹਿੰਦੇ ਕਈ ਨਿਆਣੀਆਂ ਵੱਟਦੇ ਮੱਥੇ ਦੇ ਵੱਟ ਜਾ ਪਾਉਂਦੇ ਖੜਦਾ ਨਹੀਂ ਸਾਹ ਦੇ ਚਕਰ ਗੁਰੂ ਰਾਏ ਬਣੋ ਕਿਉਂ ਤਕਰੀਰ ਮੰਨਦੇ ਹੈ ਨਾਲੇ ਖਰਚ ਕਰੋ ਨਾਲੇ ਗੁਰੂ ਦੇ ਆਖੇ ਨਾਲ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਤਾਂ ਕਹਿੰਦੇ ਅੰਮ੍ਰਿਤ ਪੀ ਰਹੋ ਸਵਾ ਚਿਰ ਜੀ ਰਹੋ ਹਰ ਸਿਮਰ ਤਨ ਅਨੰਤਾ ਰੰਗ ਤਮਾਸਾ ਪੂਰਨ ਆਸਾ ਕਦਾ ਨਾ ਜਾਪੇ ਚਿੰਤਾ ਤੇ ਜਿਹੜੀਆਂ ਬੀਬੀਆਂ ਨੇ ਅੰਮ੍ਰਿਤ ਛਕਿਆ ਹੈ ਹੁਣ ਸਿੰਘਾਂ ਨੂੰ ਕੀ ਕਹਾਂ ਫਿਰ ਉਹਨਾਂ ਨਾਲੋਂ ਸਮਝ ਗਏ ਹੁੰਦੇ ਉਹਨਾਂ ਨਾਲ ਕਿਉਂ ਕਹੀਏ ਬੀਬੀਆਂ ਅੰਮ੍ਰਿਤ ਛਕਣ ਤੇ ਸਿਵਕਾਂ ਨੂੰ ਕਿਰਪਾਨ ਧਾਰੀ ਲੱਗਦੀ ਹੈ ਫਿਰ ਬੋਤਲ ਹੋਰੀ ਹੋ ਗਈ ਨੀ ਸਿਰਕੇ ਦੀ ਆਪਾਂ ਨੂੰ ਸੰਕੋਚ ਨਹੀਂ ਕੋਈ ਸੰਗ ਨਹੀਂ ਆਪਾਂ ਗੁਰੂ ਤੋਂ ਬੇਮੁੱਖ ਹੋਣ ਲੱਗੇ ਸਗੋਂ ਕੁਛ ਤਾਂ ਖਿਆਲ ਕਰਨ ਵਾਲੇ ਨੇ ਉੱਥੋਂ ਜੋ ਸਾਹਿਬ ਜਾਦੇ ਦੁਆਰੇ ਧੁੱਤੇ ਸਾਹਮਣੇ ਖੜੋ ਕੇ ਤੇ ਆਪਾਂ ਨੂੰ ਵਿਵਹਾਰ ਨੂੰ ਤੇ ਸਿੰਘਾਂ ਤੇ ਧਰਮ ਨਾਲ ਤੇ ਸੀਸ ਦਿੱਤਾ ਤੇ ਜਿੱਤੇ ਤੇ ਗੋਦੇ ਉੜਾ ਲਏ ਤੇ ਸਿੰਘ ਤੁਸੀਂ ਕਿਰਪਾਨ ਨਹੀਂ ਪਾ ਸਕਦੇ अपने से कोई हाय दर्द वाला जरा कह सकती है सुनकर जाकर दवाई दे सकते हैं मेर पकड़ फाते हो हर काते हो बाबा मनी सिंह ने पकड़ने मच्छी की तरह बंद बंद कट दिता है प्यारे ने कह दिता तन गंदगी की कोठड़ी हर हीर हरे खान जो तन प्यार मिला तो तू सस्ता जान जो शरीर रब में पड़े ना तो भी सस्ता सौदा है तो हम रब तेरे मिल गया कृपान गात्रे पा लेंगे तेन मिलता रज के खा लेना फिर भी कहते मुश्किल है चले कि बंद बंद कटोरा पाए फिर रब ही रखा ना गुरु के प्यारे मच्छी ने पकड़ के कट दिता है भाई मनी सिंह ने कट दिता बंद बंद सोलह अचपड़िया अठ अचपड़िया पढ़ गया गल वध्या गया पर गुरु के सिखर पंड बन के टोकरे पा के रख दिता है सोलह अष्टपड़िया का दाते पाठ सारे टुकड़े में होया तेरा नाम है ब्रह्म ज्ञानी अज जना खड़ा उसका साध और बोलने वाले पछाण भी तेरे अज फलाना ब्रह्म ज्ञानी बोलो अल्लाह पता है कि ब्रह्म ज्ञानी होंगे कौन है जोड़ा माड़ा का गोल पग बनने लंबा चौड़ा गिटा कोई पा लिया माड़ा हाथ पग लिया ब्रह्म ज्ञानी संत आ गया कभी परख भी करके देख लिया करो एक कोई महात्मा से मंगने वास्ते गए तो मंद पिंड पहुंचे क्या पिंड के लोग मंत रहे उतों का भिक्षा मंगी कहते बाबा जी अस्तर भिक्षा पानी तो बाबे पुछले की कारण कहते भी दान करी गए स्वर्ग वास्ते तो सामू को स्वर्ग की इच्छा ही नहीं स्वर्ग वासना दस के डर गए नरक मनाया ब्रह्म ज्ञानी बन गए पंक्ति पढ़ के पाप असी करते नहीं नरक तो असी जाना नहीं इस वास्ते तुम पुन क्यों करिए दान क्यों करिए महात्मा समझ गए मंत्री मुखौल करते हैं असि आ गए इन्होंने दरवाजे से साधा फर्ज बनता है चाहे कौड़ा कह के भला करिए तो चाहे मिठा बोल के भला करिए उन्हें भला करना चाहिए मैंने आप तो पता कोई नहीं तो महात्मा बाजार चले गए उस कस्बे के राजे सड़कों की जनता की बीमारी लगी से उन्हें महात्मा ने सद्या कह वचन करो कि महात्मा की रचना की ताकत होंगी है तो तुम कृपा करके कोई वचन कर दो मेरा रोग मिट जाए तो जो कोई महात्मा छिपा चाहे कि कुछ नहीं लग पाए कोई कनी कु है संत तुम्हारी मिट्टी की नहीं तो जो मक्कू बन देवे तो फिर कहीं बाबा बड़ा चंगा तो रगड़ा बनाने की क्यों आदत पै गई लोगों ने सो गुरु के प्यारे और महात्मा बड़े धीरज वाले बड़े प्यार तो सत्कार वाले सन कह लगे भाई असं तेन दवाई दस दें तू बूटी वरत लवे तो तेरे कल्याण हो जाएगी वाहगुरु बीमारी हट जाएगी राजा कह लगा जी दसो तो महात्मा कह गए कोई ब्रह्म ज्ञानी जो मिल जाए ना उन्हें कोई नहीं बच्चे पीड़ के जिन्हें तिल तो सरों पीड़ी दी है तेल कभी है इस तरह कोई व्यक्ति कद के तेरा खून तेरे शरीर से मरया जाए ना तो तेरे शरीर की बीमारी हटेगी राजा कहना जी मैंने तो पता नहीं कि ब्रह्म ज्ञानी ऐसा कौन है महात्मा कहते साड़ी जिम्मेवारी है दसन की कहे तेरे फलाने कस्बे में एक पिंड है उसे माइया ब्रह्म ज्ञानिया जमिया तो सिंह ब्रह्म ज्ञानी जमी उसे दूजा जमदा ही कोई नहीं गा जा जाके उतो लाया किसी तो जिन पिंड चपनासी ना बुलावे तो प्रधानमंत्री इंदिरा कह दे आ जा मेरे को बुला लगा पिंड कितने वो चौदह आखड़ पै जाती है वो महात्मा ने राजे ने बुला लिया बनौती महात्मा ने ब्रह्म ज्ञानिया घोड़े से चढ़ा के लैंबे मूह सर चौपड़ चापड़ लिया चंगी तरह साफ कपड़े भी राजे ने बुलाया है राज ने चंगा लंगर पानी छकाया कह लगे दसो राज ने किस रास्ते बुलाया है कहने भी तुम ब्रह्म ज्ञानी हो आकड़ पे कहते हां जी सब तो उत्ते सन कपड़े जुते सने खुदाओ ओम ब्रह्म अछवी निशंग को गए लक्ष्मी ओम ब्रह्म अकड़े निशंग खाओ बकरे असि जुते सने खुदा तुम्हारी कल्याण कर देंगे फिक्र न कर राजा कह लगा जो ब्रह्म ज्ञानी ने शरीर का मोह नहीं होंगे कहते सानू कि मोह है कोई कहते चंगा रखे कोहलू च बड़े तो थोड़ा खून कद के मैं अपने शरीर से मारना सारे चेहरे दर्द हो गए तड़पण फर गए कह लगे असि यह मजबू नहीं तो एक खड़ो के सुख जावे कुहाड़ा मार तो लीला कहे ਅੱਜ ਕੱਲ੍ਹ ਲੱਡੂ ਪੂਜਣ ਵਾਲੇ ਮਜਨੂ ਤੇ ਬ੍ਰਹਮਜਾਨੀ ਤੇ ਹੋਰ ਪਾਲੇ ਹੋਏ ਜਾਂ ਕੁੱਲ ਚੜ੍ਹਨ ਵਾਲਾ ਉਹ ਪਕੜ ਕੇ ਉਸ ਨੇ ਜੇਲ੍ਹ ਚ ਬੰਦ ਕਰ ਦਿੱਤੇ। ਉਹਨੇ ਮਹਾਤਮਾ ਨੂੰ ਫੇਰ ਬੁਲਾ ਲਿਆ, ਕਹਿਣ ਲੱਗੇ ਇਹ ਪਖੰਡੀ ਸੀ। ਮਹਾਤਮਾ ਕਹਿਣ ਲੱਗੇ ਪਖੰਡ ਦੂਰ ਕਰਨ ਵਾਸਤੇ ਤੈਨੂੰ ਕਿਹਾ, ਕਹਿੰਦੇ ਕਿ ਕੋਈ ਪੂਰਾ ਦੱਸੋ। ਕਹਿੰਦੇ ਹਾਂ ਪੂਰਾ ਹੈਗਾ, ਫਲਾਣੇ ਪਿੰਡ ਵਿੱਚ ਖੱਦਰ ਦਾ ਕੁੜਤਾ, ਖੱਦਰ ਦਾ ਕਛਹਿਰ, ਖੱਦਰ ਦਾ ਹੀ ਪਰਮ ਤੇ ਮਕਈ ਗੋਡਾ ਨੂੰ ਆਪਾਂ ਜਵਾਰ ਵੀ ਕਹਿੰਦੇ ਹਾਂ, ਉਹਦੀ ਗੋਡੇ ਕਰੀ ਜਾਂਦਾ ਜਾਂ ਲਾਇਆ, ਪਰ ਆਵੇ ਦਾ ਮੁਸ਼ਕਿਲ ਜੇ ਆ ਗਿਆ ਤੇ ਬੇੜਾ ਪਾਰ ਜ਼ਰੂਰ ਕਰਦੇ ਰਹੋ। ਅੱਜ ਕੱਲ੍ਹ ਲੋਕਾਂ ਦਾ ਸੁਭਾਅ ਹੈ ਚੰਗਾ ਚਮਕੀਲਾ ਦਾ ਚੋਲਾ ਪਾਓ ਭਾਵੇਂ ਬਕਾਲੀ ਸਾਹ ਦੀ ਰਹੇ, ਕਹਿੰਦੇ ਬੜਾ ਬਾਬਾ ਸੁੰਦਰ ਹੈ ਉਹ ਚੜ੍ਹਦੀ ਕਲਾ ਵਾਲਾ, ਪਰ ਗੁਰੂ ਕੀ ਬਾਣੀ ਨੇ ਫੈਸਲਾ ਕੀਤਾ ਜਨ ਪੱਤ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਤੈਨੂੰ ਮੂੰਹ ਲੱਗਾ ਰੱਬ ਸੋਤੀ ਦੇਖਣੇ ਵਿਚਾਰ। ਉਹਨਾਂ ਨੇ ਰਸਤਾ ਕਥਨ ਕੀਤੀ ਗੁਰਬਾਣੀ ਵਿੱਚ। ਉਹ ਮਹਾਤਮਾ ਦੇ ਕੋਲ ਸਿਆਣਾ ਵਜ਼ੀਰ ਭੇਜ ਦਿੱਤਾ ਰਾਜੇ ਨੇ, ਉਹਨੇ ਜਾ ਕੇ ਚਰਨ ਚਾਪੇ ਕੰਮ ਸ਼ੁਰੂ ਕੀਤੇ। ਪੈਰੇ ਹੱਥ ਲਾਉਂਦਾ ਮਹਾਤਮਾ ਪੈਰੇ ਕਵਾੜ ਕੇ ਅੱਗੋਂ ਕਹਿੰਦੇ ਤੂੰ ਕਹਿ ਸਾਡਾ ਤੈਨੂੰ ਕੀ ਕੰਮ ਹੈ, ਬੇਪਰਵਾਹ ਸਦਾ ਰੰਗ ਹਰਕ ਜਾ ਕੋ ਪਾਕ ਸੋਮੀ। ਕਈ ਕਹਿੰਦੇ ਵੀ ਗੁਰਬਾਣੀ ਰਸੀ ਦੇ ਲੱਖਣ ਦੱਸੋ, ਪਾਏ ਗੁਰਬਾਣੀ ਅੰਦਰ ਵਸੀ ਦੇ ਲੱਖਣ ਹੈ। ਜੇ ਗੁਰਬਾਣੀ ਪੜ੍ਹ ਗਿਆ ਕਿਸੇ ਰਾਜੇ ਤੋਂ, ਕਿਸੇ ਵਜ਼ੀਰ ਤੋਂ, ਕਿਸੇ ਲੀਡਰ ਤੋਂ, ਕਿਸੇ ਪੁਲਿਸ ਦੇ ਅਫੀਸਰ ਤੋਂ ਡਰ ਲੱਗਦਾ ਹੈ ਤੇ ਸਮਝ ਲਓ ਗੁਰਬਾਣੀ ਦੀ ਵਸੀ ਨਹੀਂ ਅੰਦਰ। ਤੇ ਜੇ ਗੁਰਬਾਣੀ ਵਸੀ ਹੈ ਤੇ ਫਿਰ ਭਾਵੇਂ ਇੰਦਰਾ ਦਾ ਪਿਓ ਤੁਰਿਆ ਫਿਰ ਰੱਤੀ ਮਾਤ ਡਰ ਨਹੀਂ ਲੱਗੇਗਾ। ਸੱਚ ਕਹਿਣ ਤੋਂ ਸਿੱਖ ਝਿਲਕੇਗਾ ਨਹੀਂ, ਗੁਰੂ ਸਾਹਿਬ ਦੇ ਬੱਚਿਆਂ ਦੀ ਪੂਜ ਤੇ ਕਰੇਗਾ, ਕੁੱਤੇ ਕਹਿਣ ਤੋਂ ਵੀ ਹਟੇਗਾ ਜੇ ਕੰਮ ਕੋਈ ਕੁੱਤਿਆਂ ਵਾਲਾ ਕਰੇਗਾ। ਤੇ ਪਰਮੇਸ਼ਰ ਦੇ ਪਿਆਰੇ ਨੇ ਜਦੋਂ ਕਿਹਾ ਮਹਾਤਮਾ ਨੇ ਉਸ ਵੇਲੇ, ਮਹਾਤਮਾ ਦੇ ਉਸ ਵੇਲੇ ਵਜ਼ੀਰ ਨੇ ਚਰਨ ਪਕੜ ਲਏ, ਬਹੁਤ ਪਿਆਰੇ ਚਾ ਕੇ ਮੰਤਾ ਕੱਢ ਕੇ ਮਨਾ ਕੇ ਲੈ ਗਿਆ। ਰਾਜੇ ਕੋਲੇ ਗਿਆ, ਪੁੱਛਿਆ ਦਸ ਰਾਜ ਨੂੰ ਕਿਸ ਵਾਸਤੇ ਬੁਲਾਇਆ। ਕਹਿੰਦੇ ਵੀ ਤੁਸੀਂ ਬ੍ਰਹਮ ਗਿਆਨੀ ਹੋ, ਮਹਾਤਮਾ ਸੀ ਬ੍ਰਹਮ ਗਿਆਨੀ। ਕੀ ਕਹਿੰਦੇ ਹੈ? ਕਹਿੰਦੇ ਹਮ ਕੋ ਕਰ ਤੇਰਾ ਦਰਬਾਰ, ਪੌਂਕਾ ਆਗਾ ਬਦਲ ਪਸਾਰ, ਕਬੀਰ ਕੋਕਰ ਰਾਮ ਕੋ ਮੁਟਿਆ ਮੇਰੇ ਨਾਉ, ਗਲੇ ਹਮਾਰੇ ਜੇਵਰੀ ਜਾ ਖਿੰਚਿਆ ਤੋਂ ਜਾਓ। ਮੈਂ ਤਾਂ ਗੁਰੂ ਘਰ ਦਾ ਕੁੱਤਾ ਕੁੱਤਾ, ਕੋਕਰ ਹੈ ਗੁਰੂ ਘਰ ਦਾ, ਪਰ ਤੂੰ ਦੱਸ ਰਾਜ ਨੂੰ ਕੀ ਕਹਿੰਦੇ? ਕਹਿੰਦਾ ਵੀ ਮੈਨੂੰ ਪਤਾ ਲੱਗ ਗਿਆ ਜੋ ਕੁਝ ਤੁਸੀਂ ਹੋ। ਬ੍ਰਹਮ ਗਿਆਨੀਆਂ ਨੂੰ ਸਰੀਰ ਨਾਲ ਬਹੁਤ ਦੁੱਖ ਨਹੀਂ ਹੁੰਦਾ ਹੈਗਾ ਸਰੀਰ ਦਾ, ਕੋਈ ਮੈਂ ਗ੍ਰਿਸ਼ਟੀ ਤੇ ਰਾਜਾ ਰਾਜਨੀਤਿਕ ਮੈਨੂੰ ਸਰੀਰ ਦੀ ਲੋੜ ਹੈ, ਤੁਸੀਂ ਕਿਰਪਾ ਕਰਕੇ ਪੁੱਲੂ ਚ ਬੈਠ ਜਾਓ ਤੇ ਮੈਂ ਤੁਹਾਡਾ ਖੂਨ ਕੱਢ ਕੇ ਸਰੀਰ ਤੇ ਮਾਲਣਾ ਕਾਹਦੇ ਵਾਸਤੇ? ਕਹਿੰਦੇ ਸਰੀਰ ਤੋਂ ਰੋਗ ਹਟਾਉਣਾ। ਮਹਾਤਮਾ ਕਹਿਣ ਲੱਗਾ ਜੇ ਤਾਂ ਖੂਨ ਕੱਢ ਕੇ ਤੇਰਾ ਰੋਗ ਮਿਟੇਗਾ ਫਿਰ ਤਾਂ ਸਰੀਰ ਹਾਜ਼ਰ, ਪਰ ਜੇ ਚਾਹੋ ਤੇ ਕਿਰਪਾ ਦ੍ਰਿਸ਼ਟੀ ਨਾਲ ਤੱਕ ਕੇ ਤੇਰੇ ਨਾਲ ਤੇਰਾ ਰੋਗ ਮੇਟ ਸਕਦੇ ਹੋ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਬ੍ਰਹਮ ਗਿਆਨੀ ਦੀ ਦਿਵਾਲ ਚ ਅੰਮ੍ਰਿਤ ਹੁੰਦਾ, ਪਰ ਜੇ ਮਨੋ ਖਿਆਲ ਨਾਲ ਤੱਕ ਰਹੇ ਤੇ ਦੁੱਖ ਮੇਟ ਦਿੰਦਾ, ਪਰ ਕੋਈ ਛੇਕਾ ਨਹੀਂ ਲਿਆ ਹੁੰਦਾ ਕਿ ਜਣੇ ਖੰਡੇ ਦਾ ਰੋਗ ਮੁੱਕੀ ਜਾਣਾ। ਕੁੱਕਰ ਬੁੱਲੇ ਛੱਤਰੇ ਕੋਈ ਹੋਰ ਖਾਂਦਾ ਫਿਰ ਤੇ ਦੁੱਖ ਬ੍ਰਹਮ ਗਿਆਨੀ ਭੋਗਦਾ, ਫਿਰ ਕੋਈ ਛੇਕਾ ਲਿਆ ਹੋਇਆ ਕਿਸੇ ਦਾ? ਗੁਰੂ ਤੇ ਪਿਆਰੇ ਮਹਾਂਪੁਰਖਾਂ ਨੇ ਦੁੱਖ ਕੱਟ ਦਿੱਤਾ, ਉਹ ਨਾਮ ਹੈ ਬ੍ਰਹਮ ਗਿਆਨੀ। ਤੇ ਅੱਜ ਕੱਲ ਮੇਰੇ ਵਰਗਾ ਕੋਈ ਨਿਕੰਮਾ ਹੀ ਆ ਜਾਵੇ, ਸੋਚ ਲੜ ਗਿਆ ਤੇ ਸੁਸਤ ਗਿਆ, ਉਹਨੂੰ ਸਟੇਜਾਂ ਵਾਲੇ ਪਿਸ਼ਾਬ ਕਰਨ ਨੂੰ ਹਟਦੇ, ਕਹਿੰਦੇ ਬ੍ਰਹਮ ਗਿਆਨੀ ਬੋਲੇਗਾ। ਪਹਿਲਾਂ ਕੱਚ ਕੇ ਤਾਂ ਦੇਖੋ ਬੰਦ ਬੰਦ ਚੀਕਾਂ ਮਾਰਦਾ, ਕਿਹੜਾ ਵਾਹਿਗੁਰੂ ਦਾ ਜਾਪ ਕਰਦਾ? ਭਾਈ ਕੋਈ ਸੋਚ ਕੇ ਖੜਕਾਣੇ ਚਾਹੀਦੇ ਬ੍ਰਹਮ ਗਿਆਨੀ ਦੇ ਪਰਸਾਏ ਤੇ ਸ਼ਬਦ ਹੈ ਤੇ ਮੇਲ ਪੱਤਰ ਫਲਕੇ ਔਰ ਕਾਟੇ ਹੋ ਕੱਟ ਦਿੱਤਾ। ਬ੍ਰਹਮ ਗਿਆਨੀ ਨੇ ਸੀ ਨੀ ਕਹੀ, ਸੁਖਮੀ ਸਾਹਿਬ ਪਾਠ ਸੋਲਾ ਅਸ਼ਟਪਦੀਆਂ ਸਾਰੇ ਟੁਕੜਿਆਂ ਵਿੱਚ ਹੋਇਆ, ਚੋਲਾ ਵਸਤਾ ਕਾਟੋ ਔਰ ਰੰਗ ਕਿਉਂ ਦਾ ਦਾਨੀ ਰੰਗ ਦਿੱਤਾ ਭਾਈ ਗਿਆਨੇ ਨੂੰ। ਜਿਵੇਂ ਚੌਲ ਤੇ ਆਲੂ ਵਾਲ ਦੇਈਏ ਹੈ ਤੇ ਉਸ ਤਰ੍ਹਾਂ ਚਰਬੀ ਅੱਡਾਂ ਨੇ ਚੱਲ ਰਹੀ ਪਾਸੇ ਹੱਡ ਚਗੜ ਚੋੜ ਕਰਦੇ ਹਨ, ਪਰ ਗੁਰੂ ਕੇ ਸਿੱਖ ਨੇ ਸੁਖਮੀ ਸਾਹਿਬ ਪਾਠ ਕੀਤਾ ਰੰਗ ਕਿਉਂ ਦਾ ਦਾਨੀ ਖੰਡ ਖੰਡ ਕਰ ਭੋਜਨ ਕੀ ਨੇ, ਖੰਡ ਖੰਡ ਟੁਕੜੇ ਆਟਾ ਚਿੱਟ ਚਿੱਟ ਕੇ ਕੀ ਨੇ ਚਰਖੜੀ ਨੇ। ਭਾਈ ਸ਼ਬੀਰ ਸਿੰਘ ਤੇ ਸ਼ਾਹਬਾਜ਼ ਸਿੰਘ ਚਰਖੜੀ ਤੇ ਪਿਓ ਪੁੱਤ ਚੜਾ ਦਿੱਤੇ ਹੈ, ਚਰਖੜੀ ਰੂਪ ਦੰਦਿਆਂ ਨੇ ਦੰਦਾਂ ਨੇ ਟੁੰਡਾ ਕਰ ਦਿੱਤਾ ਪਰ ਦੂਸਰੇ ਪਾਨੇ ਵਾਹਿਗੁਰੂ ਮੰਤਰ ਨਾਮ ਜਿਹੜਾ ਪ੍ਰੇਮ ਹੈ ਇਹ ਵੀ ਪਰਮੇਸ਼ਰ ਦੇ ਪਿਆਰਾਂ ਕੋਲ ਭੁੱਲਿਆ। ਕਈ ਕਹਿੰਦੇ ਕੋਲ ਬਚਾਇਆ ਤਾਂ ਹੈ ਨੀ, ਕੌਣ ਕਹਿੰਦਾ ਨਹੀਂ ਬਚਾਇਆ, ਮੱਛੀ ਤਾਂ ਤੜਫ ਤੜਫ ਕੇ ਮਰੀ ਹੈ, ਭਾਈ ਜਾਲਾ ਵੀ ਤੜਫਦਾ ਮਰਿਆ ਲਿਖਿਆ ਕਿਸੇ ਨੇ, ਭਾਈ ਸੁਦੇਵ ਸਿੰਘ ਤੇ ਸ਼ਬਾਦ ਸਿੰਘ ਤੜਫਦੇ ਲਿਖੇ ਦਾ ਸੁਣਿਆ ਕਿਸੇ ਨੇ, ਭਾਈ ਮਨੂ ਸਿੰਘ ਦਾ ਬੰਦ ਬੰਦ ਕੱਟਿਆ ਚੀਕਾਂ ਮਾਰਦਾ ਸੁਣਿਆ ਕਿਸੇ ਨੇ, ਕੌਣ ਕਹਿੰਦੇ ਦੁੱਖ ਨੀ ਮਿਟਿਆ। ਸਰੀਰ ਤਾਂ ਹੈ ਨਾਸਵੰਤ, ਸਰੀਰ ਮਰ ਜਾਣ ਦੇ ਨਾਲ ਬ੍ਰਹਮ ਗਿਆਨੀ ਦੀ ਮੌਤ ਨੀ ਹੁੰਦੀ, ਪਰਮੇਸ਼ਵਰ ਦੇ ਪਿਆਰੇ ਦੀ, ਪਰਮੇਸ਼ਵਰ ਦੇ ਪਿਆਰੇ ਧਰਮੀ ਬੰਦੇ ਦੀ ਮੌਤ ਉਦੋਂ ਹੋਇਆ ਕਰਦੀ ਹੈ ਜਦੋਂ ਧਰਮ ਦਾ ਪੱਖ ਛੱਡ ਕੇ ਰਾਜਨੀਤਿਕ ਬੰਦੇ ਨੂੰ ਬਾਪੂ ਕਹਿਣ ਲੱਗ ਪਏ, ਦੇਵੇ ਕੁੱਤੇ ਲੱਗ ਪਏ, ਉਦੋਂ ਸਮਝਦੇ ਧਰਮੀ ਬੰਦੇ ਦੀ ਮੌਤ ਹੈ। ਤੇ ਜਦੋਂ ਤੱਕ ਮੁੱਛ ਨੂੰ ਵੱਤ ਦੇ ਕੇ ਤੇ ਅਣਖੜਾ ਜੀ ਹੁੰਦਾ ਉੱਜਰ ਜਾਵੇ ਤੇ ਉੱਜਰ ਜਾਵੇ ਪਰ ਧਰਮ ਨੂੰ ਕਾਮਨਾ ਲੱਗਣ ਦੇਵੇ, ਉਦੋਂ ਤੱਕ ਧਰਮੀ ਬੰਦੇ ਦੀ ਜ਼ਿੰਦਗੀ ਸਦਾ ਲਈ ਸਰਬੀਤ ਹੈ। ਗੁਰੂ ਤੇ ਪਿਆਰੇ ਸਤਿਗੁਰੂ ਗਰੀਬ ਨੇ ਆ ਸੱਚੇ ਪਾਤਸ਼ਾਹ ਦੇ ਪਿਆਰਿਆਂ ਨੇ ਏਡੀ ਵੱਡੀ ਕੁਰਬਾਨੀ ਕੀਤੀ ਹੈ ਤੇ ਅੱਜ ਕੀ ਹੋ ਰਿਹਾ ਹੈ, ਹਗਵਾਣੇ ਵਰਗਾ ਸਿਰ ਕੀਤਾ ਉਹਨਾਂ ਮੁੰਨ ਕੇ ਤੇ ਛੰਨੇ ਦੇ ਥੱਲੇ ਵਰਗੀ ਅੱਡੀ ਵਰਗੀ ਕੱਢੀ ਹੁੰਦੀ ਉਹ ਦਾੜੀ ਮੁੰਨ ਕੇ ਤੇ ਭਾਗਵੇਂ ਪਾ ਰਹੇ ਕੱਪੜੇ ਫਾਹਦੇ ਚੁੰਬੀਆਂ ਤੇ ਮੁੜ ਕੇ ਪਤਾ ਗੱਲਾਂ ਕੀ ਕਰਦੇ ਹੈ, ਕਹਿੰਦੇ ਭਾਈ ਸਾਹਿਬ ਅੱਜ ਸਾਡੇ ਨਾਲ ਕੱਲ ਜੇ ਘਰ ਗੱਲਾਂ ਕਰਦੇ ਗਏ ਹਨ, ਕਿੰਨਾ ਝੂਠ ਬੋਲਦੇ ਹੈ। ਮਹਾਰਾਜ ਤਾਂ ਕਹਿੰਦੇ ਬਿਨਾ ਸ਼ਾਸਤਰ ਕੇ ਸੰਗ ਮਰਨ ਭੇੜ ਜਾਣੋ ਗਹਿ ਕਾਨ ਪਾ ਕੁੱਟ ਪਹਿਲਾ ਸੁਧਾਨੋ ਤੇ ਮੋਰ ਆਗਿਆ ਸੁਣੋ ਸੁੱਖ ਪਿਆਰੇ ਬਿਨਾ ਸ਼ਾਸਤਰ ਕੇ ਸੰਗ ਦੇਵੋ ਜੁਗਾਰੇ। ਮਹਾਰਾਜ ਕਹਿੰਦੇ ਸ਼ਾਸਤਰਾਂ ਤੋਂ ਤੇ ਕੇਸਾਂ ਤੋਂ ਬਿਨਾਂ ਮੈਂ ਦਰਸ਼ਨ ਨੀ ਕਿਸੇ ਨੂੰ ਦੇਵਾਂਗਾ, ਤੇ ਮੋਲੇ ਕਹਿੰਦੇ ਸਾਡੇ ਨਾਲ ਗੱਲਾਂ ਕਰਦੇ ਗਏ, ਕਲਯੁਗ ਧਰਮ ਦੱਸੋ ਕਲਯੁਗ ਧਰਮ ਦੇ ਵਿੱਚ ਸੱਚੇ ਮੰਨੋਗੇ ਕਿ ਮੋਲਿਆਂ ਦੇ, ਕਲਯੁਗ ਧਰਮ ਮਿਲਣਾ ਬੜਾ ਭਾਰੀ ਮੁਸ਼ਕਲ ਹੈ। ਹਾਂ ਮੇਨ ਦਾ ਰਸਤਾ ਹੈ, ਉਹ ਰਸਤੇ ਦੇ ਆਪਾਂ ਪਾਉਂਦੀ ਬਣ ਜਾਈਏ ਤੇ ਫਿਰ ਦੂਰ ਨਹੀਂ ਮੇਰੇ ਤਰ੍ਹਾਂ ਪਿਆਰਾ, ਫਿਰ ਦੂਰ ਨੂੰ ਫਿਰ ਕਹਿ ਰਹੇ ਉਦਾਸ ਹੱਥ ਤਾਂ ਮੇਰਾ ਸਹਿਜੇ ਸੋ ਹੋਈ, ਫਿਰ ਹੱਥਾਂ ਤੇ ਪੈਰਾਂ ਤੋਂ ਨੇੜੇ ਹੈ, ਕਲਯੁਗ ਧਰਮ ਮਿਲਣ ਵਾਸਤੇ ਆਪਾਂ ਇੱਕ ਨਹਿਰਾ ਲਾ ਲਈਏ, ਨਾਲੇ ਤਾਂ ਨੀਂਦ ਜੀ ਰੱਸ ਜਾਵੇਗੀ, ਨਾਲੇ ਪੈਣ ਦਾ ਰਸਦਾਇਕ ਬਣ ਜਾਵੇਗਾ, ਨਾਲੇ ਬੱਚੇ ਦੋਨੋਂ ਹੋ ਜਾਣਗੇ ਤੇ ਮਾਂਡੇ ਵੀ ਸ਼ਾਂਤ ਚੁੱਪ ਕਰਾਉਣ ਲੱਗ ਪੈਣਗੇ ਤੇ ਕਿਤੇ ਆਪ ਨਾ ਰੋਣ ਲੱਗ ਪੈਣ ਬੱਚਿਆਂ ਦੇ ਨਾਲ। ਸੋ ਸਤਿਕਾਰ ਤੇ ਪਿਆਰ ਨਾਲ ਸ਼ਬਦ ਪੜ੍ਹੋ, ਧਾਰਨਾ ਬਾਹਰਲੀ ਹੋਵੇਗੀ, ਇਹ ਸ਼ਬਦ ਗੁਰੂ ਤੇ ਬਾਣੀ ਦਾ ਹੋਵੇਗਾ। ਸਤਿਗੁਰੂ ਕਲਯੁਗ ਧਰਮ ਮਿਲਣ ਵਾਸਤੇ ਕਿਹੜੇ ਰਾਸਤੇ ਦੇ ਪਾਉਂਦੀ ਬਣਨਾ ਪੈਂਦਾ, ਇਹ ਆਪਾਂ ਵਿਚਾਰ ਕਰਨੀ ਹੈ ਜੋ ਮੋਨੇ ਬਣ ਕੇ ਮਿਲਿਆ ਜਾਵੇਗਾ ਤੇ ਜਾਂ ਜਿਹੜੀਆਂ ਆਪਾਂ ਪੰਕਤੀਆਂ ਪੜ੍ਹਦੇ ਹਾਂ ਇਹਦੇ ਆਧਾਰ ਤੇ ਕਲਯੁਗ ਧਰਮ ਦੇ ਦਰਸ਼ਨ ਹੋਣਗੇ। ਉਹ ਦਾਸ ਅੱਗੇ ਪੜ੍ਹੇ ਆ ਤੇ ਸਾਰੇ ਸੰਗਤ ਗੱਜ ਕੇ ਪੜ੍ਹੇ ਆ, ਰੌਲਾ ਰੱਪਾ ਪਾਉਣਾ ਹੋਵੇ, ਗੰਦੇ ਗਾਣੇ ਗੀਤ ਗਾਉਣੇ ਤੇ ਬਹੁਤ ਉੱਚੀ ਬੋਲ ਪੈਂਦੀ ਹੈ, ਹੁਣ ਕੋਈ ਮੀਸਾ ਨੀ ਲੱਗੀ ਹੋਈ ਹੈ, ਜੇ ਤੁਹਾਡੀ ਕੋਈ ਜ਼ਬਾਨ ਬੰਦ ਹੈ ਜਾਂ ਕੋਈ ਐਮਰਜੈਂਸੀ ਦਾ ਕੇਸ ਹੈ, ਗੱਜ ਕੇ ਸਾਰਿਆਂ ਨੇ ਬੋਲਣਾ ਹੈ। ਕਲਯੁਗ ਧਰਮ ਮਿਲਣ ਵਾਸਤੇ ਕਿਹੜਾ ਰਸਤਾ ਵਿਚਾਰ ਕਰਨਾ ਪੈਂਦਾ ਉਹ ਸੁਣੋ ਪ੍ਰੇਰਨਾ ਲਓ। ਸਰ ਧਾਰ ਕੇ ਤੇਰੀ
ਜਾ
ਸਿਰ ਤਲੀ ਤੇ ਰੱਖ ਕੇ ਆਉਣਾ ਪੈਂਦਾ ਤਾਂ ਬਾਜਾ ਵਾਲੀ ਵੀ ਖੁਸ਼ੀ ਹੁੰਦੀ ਨੇ ਬਾਬਾ ਦੀਪ ਸਿੰਘ ਜੀ ਨੇ ਖੁਸ਼ੀ ਲਈ ਸੀ ਜਿਹੜੇ ਭਾਈ ਸਿਰ ਮਤੀਰੇ ਵਰਗਾ ਕੱਢ ਕੇ ਤੇ ਫੋਕਾ ਪਕੜ ਕੇ ਹੱਥ ਵਿੱਚ ਕਹਿੰਦੇ ਕਣਗੇ ਭਰ ਸਾਡੇ ਨਾਲ ਗੱਲਾਂ ਕਰਦਾ ਦਸਾਂ ਨੂੰ ਖੜਕਾਉਣਾ ਨੀ ਚਾਹੀਦਾ ਚਰਨ ਦਾਸੀ ਨੇ ਸੇਵਾ ਕਰਨੀ ਚਾਹੀਦੀ ਹੈ ਤੇ ਉਹਦੇ ਪਖੰਡੀ ਤੇ ਗੰਦੇ ਦੇ ਪਰ ਅਫਸੋਸ ਨਾਲ ਕਹਿਣਾ ਪੈਂਦਾ ਉਹ ਸ਼ਾਇਦ ਲੋਕ ਤਾਂ ਗੱਲਾਂ ਕਰਨ ਲੱਗ ਪਏ ਉਹਦੀਆਂ ਤੇ ਸਿੰਘ ਨਾਂ ਵਾਲੇ ਅੰਮ੍ਰਿਤ ਨੀ ਛੱਕਦੇ ਤੇ ਸ਼ਾਇਦ ਬਾਜਾ ਵਾਲਿਆਂ ਨੇ ਖਿਆਲ ਕਰ ਲਿਆ ਚਲੋ ਮੋਨੇ ਨੇ ਦੋ ਮੁੱਠ ਗੱਲਾਂ ਕਰਕੇ ਤਾਂ ਉਹਨੂੰ ਮਿਲ ਗਏ ਤੇ ਉਹ ਗੱਲਾਂ ਬਣ ਗਈ ਹੋਵੇ ਤਾਂ ਮੋਨੀ ਮਸ਼ਕਰੀਆਂ ਆਪਾਂ ਨੂੰ ਕਰਦੇ ਹੋਣ ਸਿੰਘ ਰਾਜ ਰੱਖਿਆ ਕਰੋ ਅੰਮ੍ਰਿਤ ਛੱਕ ਕੇ ਪਿਆਰ ਪ੍ਰਚਾਰ ਹੋਵੇ ਜੋ ਮਛਲੀ ਦਿਨ ਪਾਣੀਆਂ ਚਾ ਜੀਵਨ ਪਾਵੇ ਜਿਵੇਂ ਮੱਛੀ ਤੋਂ ਬਿਨਾਂ ਵਾਹਿਗੁਰੂ ਜੀ ਮੱਛੀ ਪਾਣੀ ਤੋਂ ਬਿਨਾਂ ਜ਼ਿੰਦਗੀ ਨਹੀਂ ਪ੍ਰਾਪਤ ਕਰ ਸਕਦੇ ਤੇ ਉਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਜਿਹੜੇ ਹਨ ਉਹਨਾਂ ਦੀ ਜ਼ਿੰਦਗੀ ਤੇ ਜਿਹੜੀ ਮੱਛੀ ਹੈ ਉਹ ਸਤਿਗੁਰ ਦੇ ਪ੍ਰੇਮ ਰੂਪੀ ਪਾਣੀ ਤੋਂ ਬਿਨਾਂ ਨਹੀਂ ਬਚ ਸਕਦੀ
ਬੂੰਦ ਚਾਤਰਕ
ਜਿਹੜਾ ਬੂੰਦ ਬੁਦਿਆ ਹੈ ਇਹ ਪਾਤਰ ਕੋ ਬੁਲੇਗਾ ਜਿਹੜਾ ਬੂੰਦ ਦੇ ਸਰਾਪੇ ਬੂੰਦ ਤੋਂ ਵੀ ਹੋਣਾ ਖਾਲੀ ਬਗੈਰ
ਕਿਉਂ
ਕਰ ਤ੍ਰਿਪਤਾ ਦਾ ਰੱਜੇ ਨਹੀਂ ਰੱਜ ਸਕਦਾ ਉਹਦੇ ਗਲ ਚ ਇੱਕ ਛੇਕ ਹੁੰਦਾ ਜੇ ਉੱਪਰ ਨਛੱਤਰ ਦੇ ਵਧੀ ਉਹ ਸਰਾਪੇ ਬੂੰਦ ਉਹਦੇ ਗਲ ਚ ਪਵੇ ਤੇ ਤਾਂ ਪਿਆਸ ਮੁੱਕਦੀ ਹੈ ਨਹੀਂ ਤੇ ਭਾਵੇਂ ਸਮੁੰਦਰਾਂ ਤੇ ਨਦੀਆਂ ਦੇ ਦਰਿਆਵਾਂ ਦੇ ਕਿਨਾਰੇ ਤੋਂ ਭੱਜਿਆ ਫਿਰੇ ਪਾਣੀ ਵੀ ਅੰਦਰ ਜਾਂਦਾ ਉਹਦੇ ਇਸੇ ਤਰ੍ਹਾਂ ਜਿਹੜੇ ਦੇਹ ਹੈ ਤਾਂ ਸਮੁੰਦਰਾਂ ਦੀ ਤਰ੍ਹਾਂ ਜਿਹੜੇ ਸ਼ਾਸਤਰ ਨਦੀਆਂ ਦੀ ਤਰ੍ਹਾਂ ਜਿਹੜੀਆਂ ਸਿਮਰਤੀਆਂ ਇਹ ਜਿਹੜੇ ਦੇਹ ਹੈ ਇਹ ਸਮੁੰਦਰਾਂ ਦੀ ਤਰ੍ਹਾਂ ਸ਼ਾਸਤਰ ਦਰਿਆਵਾਂ ਦੀ ਤਰ੍ਹਾਂ ਤੇ ਜਿਹੜੀਆਂ ਸਿਮਰਤੀਆਂ 27 ਤੇ ਨਦੀਆਂ ਦੀ ਤਰ੍ਹਾਂ ਤੇ ਉਪਨਿਸ਼ਦਾਂ 52 ਤੇ ਛੋਟੇ ਖਾਰਿਆਂ ਦੀ ਤਰ੍ਹਾਂ ਸੂਏ ਕਸਰਾਂ ਦੀ ਤਰ੍ਹਾਂ ਤੇ ਭਾਵੇਂ ਇਹਨਾਂ ਦਾ ਸਮਾਪਤ ਉਪਦੇਸ਼ ਨੂੰ ਪਾਣੀ ਤਾਂ ਲੱਗ ਰਿਹਾ ਹੈ ਪਰ ਪਰਮੇਸ਼ਰ ਦੇ ਪਿਆਰੇ ਜਿਗਿਆਸੂਆਂ ਦਾ ਚਿੱਤ ਰੂਪੀ ਰੱਬ ਵੀ ਹੈ ਉਹ ਕਰੇ ਪਰਮੇਸ਼ਰ ਦੇ ਨਛੱਤਰ ਦੀ ਵਧੀ ਹੋਈ ਬੂੰਦ ਦੀ ਤਰ੍ਹਾਂ ਉਪਦੇਸ਼ ਰੂਪੀ ਜਦੋਂ ਤੱਕ ਸਤਿਗੁਰ ਦੇ ਬਦਲ ਰੂਪ ਹੋ ਕੇ ਸੋ ਉਪਦੇਸ਼ ਤੇ ਸਿੱਖਿਆ ਰੂਪ ਸਮਾਪਤੀ ਬੂੰਦ ਦੀ ਬਾਰਿਸ਼ ਨਹੀਂ ਕਰਦੇ ਤਦੋਂ ਤੱਕ ਪਰਮੇਸ਼ਰ ਦੇ ਪਿਆਰੇ ਜਿਗਿਆਸੂਆਂ ਦਾ ਤੇ ਮਨ ਉੱਤੇ ਬੰਦੀਆ ਕਰੇ ਤ੍ਰਿਪਤ ਨਹੀਂ ਹੁੰਦਾ ਗਾ ਸਵਾਤੀ ਗੁਣ ਵਿਚ ਪਿਆਰੇ ਬੜੇ ਗੁਣ ਪਰ ਸਿਖਾਉਂਦੀ ਵੀ ਨੀ ਕਿੰਨੇ ਨੂੰ ਚੰਗੀ ਨੀ ਲੱਗਦੀ ਜਿਹੜੇ ਸੱਚ ਕਹਿੰਦੇ ਨੂੰ ਕੌੜਾ ਲੱਗਦਾ ਨਾ ਅੱਖ ਵਰਗਾ ਟੱਪਦੇ ਆ ਕਈ ਕਈ ਜਿਹੜੇ ਠੂਹਾਂ ਟੱਪਦਾ ਹੁੰਦਾ ਹੈ ਜੇ ਸੱਚ ਕਹਿੰਦੇ ਬੜਾ ਗੁੱਸਾ ਮੰਨਦੇ ਆ ਤੇ ਜੇ ਕੌੜਾ ਆਪਣਾ ਝੂਠ ਬੋਲੇ ਗੁੜ ਵਰਗਾ ਮਿੱਠਾ ਲੱਗਦਾ ਹਾਏ ਸਵਾਤੀ ਗੁਣ ਗੁਣਦਾਇਕ ਲਾਭਦਾਇਕ ਪਰ ਕਹਿੰਦੇ ਉਹ ਚੰਗੀ ਨੀ ਲੱਗਦੀ ਸਵਾਤੀ ਬੂੰਦ ਗੰਜੇ ਦੇ ਸਿਰ ਪੈ ਜਾਂਦੇ ਗੰਜੇ ਦੇ ਸਿਰ ਤੇ ਹੋਰ ਕੇਸ ਪੈਦਾ ਹੋ ਜਾਂਦੇ ਜੋ ਕਲਰ ਧਰਤੀ ਚ ਪੈ ਜਾਂਦੇ ਤਾਂ ਧਰਤੀ ਵਿਚ ਦਾਣੇ ਹੋਣ ਲੱਗ ਪੈਂਦੇ ਉੱਗ ਪੈਂਦੀ ਹੈ ਜੋ ਸਵਾਤੀ ਬੂੰਦ ਸਿੱਪੀ ਵਿਚ ਪੈ ਜਾਵੇ ਤੇ ਮੋਤੀ ਬਣ ਜਾਂਦਾ ਜੇ ਬਾਂਸ ਤੇ ਪੈ ਜਾਂਦੇ ਤਾਂ ਵੀ ਮੋਤੀ ਬਣ ਜਾਂਦਾ ਜੇ ਹਾਥੀ ਦੇ ਸਿਰ ਚ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ ਪਹਾੜ ਤੇ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ ਕੱਛੇ ਕੁੰਡੇ ਸਿਰ ਚ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ ਸੂਰ ਦੇ ਉੱਪਰ ਪੈ ਜਾਵੇ ਤਾਂ ਵੀ ਮੋਤੀ ਬਣ ਜਾਂਦਾ ਇਹ ਗੁਣ ਤੇ ਜੇ ਇਹ ਸਵਾਤੀ ਬੂੰਦ ਦੇਵੀ ਦੇ ਉੱਪਰ ਤੇ ਚਾਂਦੀ ਤੇ ਪੈ ਜਾਵੇ ਤਾਂ ਉਹ ਚੰਦਨ ਪੈਦਾ ਕਰ ਦਿੰਦੀ ਹੈ ਜੇ ਸਵਾਤੀ ਬੂੰਦ ਕੇਲੇ ਤੇ ਪੈ ਜਾਵੇ ਤਾਂ ਕਪੂਰ ਪੈਦਾ ਕਰ ਦਿੰਦੀ ਹੈ ਪਰ ਜੇ ਇਹ ਸਵਾਤੀ ਬੂੰਦ ਕਿਸੇ ਮਨੁੱਖ ਤੇ ਪੈ ਜਾਵੇ ਤਾਂ ਗਿਆਨ ਵੀ ਪੈਦਾ ਕਰ ਦਿੰਦੀ ਹੈ ਪਰ ਜੇ ਸਵਾਤੀ ਬੂੰਦ ਗਿੱਦੜ ਤੇ ਪੈ ਜਾਵੇ ਤਾਂ ਹਲਕ ਜਾਂਦਾ ਬੂੰਦ ਉਹ ਹੀ ਹੈ ਬੂੰਦ ਦੀ ਤਬਦੀਲੀ ਕੋਈ ਨਹੀਂ ਗਈ ਪਰ ਧਾਰ ਕਰਨ ਦਾ ਵੱਖਰਾ ਵੱਖਰਾ ਢੰਗ ਹੈ ਉਹ ਹਲਕ ਜਾਂਦਾ ਹੈ ਬਾਕੀ ਵੇਲੇ ਕਿੰਨੀ ਗੁਣਦਾਇਕ ਹੈ ਤੇ ਜੇ ਕਦੇ ਸੱਪ ਤੇ ਪੈ ਜਾਵੇ ਤਾਂ ਉਹ ਜ਼ਹਿਰ ਬਹੁਤੀ ਹੋਰ ਵੱਧ ਜਾਂਦੀ ਅੱਗੇ ਨਾਲ ਜ਼ਿਆਦਾ ਬੂੰਦ ਹੋਈ ਹੈ ਇਸੇ ਤਰ੍ਹਾਂ ਜਿਨ੍ਹਾਂ ਦਾ ਮਨ ਹੈ ਨਿਮਰਤਾ ਵਾਲਾ ਤਾਲੀ ਤੇ ਬੇਰ ਦੀ ਤਰ੍ਹਾਂ ਜੇ ਕਦੇ ਨਿਮਰਤਾ ਵਾਲੇ ਮਨਾਂ ਤੇ ਕਥਾ ਤੇ ਕੀਰਤਨ ਰੂਪੀ ਉਪਦੇਸ਼ ਰੂਪ ਸਵਾਤੀ ਬੂੰਦ ਪੈ ਜਾਵੇ ਤਾਂ ਉਹਨਾਂ ਦੇ ਵਿੱਚ ਗੁਰੂ ਤੇ ਪਿਆਰੇ ਭਗਤੀ ਵਿੱਚ ਚੰਦਨ ਪੈਦਾ ਕਰ ਦਿੰਦੇ ਉਹ ਭਗਤੀ ਕਰਨ ਲੱਗ ਪੈਂਦੇ ਜਿਨ੍ਹਾਂ ਦਾ ਮਨ ਕੋਮਲ ਹੈ ਚੇਲੇ ਵਰਗਾ ਜੇ ਕੋਮਲ ਮਨਾਂ ਵਾਲਿਆਂ ਨੇ ਕਦੇ ਸਵਾਤੀ ਬੂੰਦ ਨਛੱਤਰ ਦੇ ਵਾਰੀ ਉਹ ਟਿਕ ਜਾਵੇ ਧਾਰਨ ਕਰ ਲੈਣ ਤਾਂ ਉਹਨਾਂ ਦੇ ਹਿਰਦੇ ਚ ਪ੍ਰੇਮ ਰੂਪੀ ਕਪੂਰ ਪੈਦਾ ਕਰਨੇ ਪ੍ਰੇਮੀ ਬਣਾ ਦਿੰਦੇ ਗੁਰੂ ਘਰ ਦੇ ਕਈ ਨਸ਼ਿਆਂ ਦੇ ਪ੍ਰੇਮੀ ਹੈ ਕਈ ਇਸਤਰੀਆਂ ਦੇ ਪ੍ਰੇਮੀ ਹੈ ਕਈ ਚਮੜੀਆਂ ਦੇ ਪ੍ਰੇਮੀ ਹੈ ਕਈ ਗਾਣਿਆਂ ਦੇ ਪ੍ਰੇਮੀ ਹੈ ਕਈ ਸਿਨੇਮਿਆਂ ਦੇ ਪ੍ਰੇਮੀ ਹੈ ਪਰ ਇਹ ਗੁਰੂ ਘਰ ਦੇ ਬਾਣੀ ਗੁਰੂ ਘਰ ਦਾ ਪ੍ਰੇਮੀ ਬਣਾ ਦਿੰਦੀ ਹੈ ਜਿਨ੍ਹਾਂ ਦਾ ਕੋਮਲ ਮਨ ਹੈ ਜੇ ਕਿਸੇ ਉਹ ਸੁਣ ਲੈਣ ਤੇ ਜਿਨ੍ਹਾਂ ਦੇ ਨਿਸ਼ਰਦਕ ਪੁਰੇ ਦਾ ਗੰਧ ਪੈ ਚੁੱਕਿਆ ਹੈ ਸੋ ਮੁਸਕਾਨ ਕਰਮਾ ਰੂਪੀ ਕੇਸ ਨੇ ਗੰਜੇ ਹਨ ਮੋਨੇ ਹਨ ਜੇਕਰ ਉਹਨਾਂ ਦੇ ਅੰਤਿਸ਼ਕਰਮ ਰੂਪੀ ਸਿਰ ਦੇ ਉੱਪਰ ਨਛੱਤਰ ਦੀ ਵਰੀ ਨੂੰ ਬੂੰਦ ਸਵਾਤੀ ਪੈ ਜਾਵੇ ਉਪਦੇਸ਼ ਰੂਪ ਤਾਂ ਮੁਸਕਾਨ ਕਰਮਾ ਦੇ ਕਮਾਲ ਕਮਾਉਣ ਰੂਪ ਤੇ ਕੇਸ ਪੈਦਾ ਕਰ ਦਿੰਦੀ ਹੈ ਉਹ ਮੁਸਕਾਨੇ ਬਣ ਜਾਂਦੇ ਸਕਾਮ ਤਾਂ ਛੱਡ ਦਿੰਦੇ ਹੈ ਕਾਮਨਾ ਵੀ ਕੋਈ ਰੱਖਦੇ ਸੇਵਾ ਕਰ ਤੋ ਨੇ ਕਾਮੇ ਉਸ ਤੋਂ ਰੋਪ ਪ੍ਰਾਪਤ ਸੋ ਇਹ ਫਾਇਦੇ ਲੱਗਣੇ ਉਹਨਾਂ ਜੀਵ ਨੂੰ ਪਕੜਨ ਵਾਸਤੇ ਤੇ ਉਧਰ ਦੁਖੀ ਹੋ ਕੇ ਦੂਜੇ ਪਾਸੇ ਮੁੜਿਆ ਤਾਂ ਤ੍ਰਿਸ਼ਨਾ ਰੂਪੀ ਆਗਰੇ ਭਾਂਬਣ ਮਾਤਰੇ ਤ੍ਰਿਸ਼ਨਾ ਬਿਰਲੇ ਹੋਈ ਕਿ ਬੁਝੀ ਹੋਏ ਕੋਟ ਜੋਰੇ ਲਾਖ ਕਰੋੜੇ ਮਨ ਹੋਰੇ परे परे को लुजिए सुंदर नारी अंक प्रकारी पर ग्रह बेकार बुरा भला में सिजी है। एक प्रश्नालु साखी आंदी है शिवजिया पास किसी को शिव जी ने कहा मन की मंगना कहना ही कृपा करो माया दो अजकल बहुत इस समाज माया मिलनी चाहिए है। शिव जी ने चार मोमबत्तियां दे दतिया कहना अहकार बत्तियां रह जाए तीन बत्तियां जगावी एक एक करके ते तीन पासे जाना चढ़ते च लेंदे पहाड़ च पर दखण वाले पास न जावी जिते बत्ती बुझा करेगी रात न उसे पूरा पुछ के लिखी तेन कुछ मिलया करेगा। सत बचन जी प्रशनालू लैके बत्तियां चला गया मोमबत्ती जगा के तुरै जिथे मोमबत्ती बुझी टोया पुटिया तो माया का ढेर कह लगा मैनु कले नु पता है मिट्टी पा रही है कल नु चुका उतो दूजे पास देखिए की निकलगा उधर चलेगा ते मोहरा कहना भी मैनु पता फिर चुका गया तीजे पासे गया ते हीरे मोती कह लगा रोकया तो सी शिव जी ने पर वेखण गया तेन तो रख लेगा वेखता ही तो निकलना की चौथे पासे जब चौथे पासे जिथे बत्ती बुझी टोया पुटिया तो सोने के पास्ते निकले कहना धक्का मार के खोल के तो देखिए जो खोल के देखा तो की लेना एक सुंदर महला अंदर हीरे जग तक पर एक मनुख है एक मनुख है केवल भी सतीर के थले है चार सपेरे विचर के सोया फिर तुर के उन्हें कह लगा भाई उसे कोई होर भी है कह लगा मेरे सिर ते बोझ जो पहला खड़ा सी कहना मेरे सिर ते बोझ है भार है जो तू कह सतीर थले सिर देंगे ना मैं तेन वेला होकर दसा ओ त्रिशनालू ने अपना सिर सतीर थले दे दिता ओ निकल के भज चलिया कह लगा दसता जा कह लगा उत्तर दिता है कह लगा कि भाई जिमें तू आके मैनु छड़ाया है इसे तरह जरा तेरे ने बहुता त्रिशनालू होगा ना वो तेन आनके तो कहते मैंने भी मोमबत्तियों इतने पसाया सी सास खते लाख कोस पावै तेरे पुत्रा आवै माया पाचा पावै जिकर लोभी दास नू तुसा छड़ाया आन तीकर बतरकान मित्री तुसा छड़ाया आ जाओ छड़वाण इस तरह बचन कहना प्यारे ने प्यार पा के भी जिवे तुसी मैनू लोभी लालची छड़ाया इसे तरह तेरे वर्गा लालची पुत्र होर छड़ाने वास्ते आ जाएगा। सो प्यार ऐसा मनुखा जन्म है कि तृष्णा रूपी आगरे भांबड़ मचे होया कि तृष्णा बुझदी नहीं अगह बीगा होर मंगी जांदा ऐसी हालत पर यह भी लाभ तो बचने वास्ते तीजे पासे तपया तो बिर वास्ता रूपी डैण जवानी रूपी टाणे नूं भांबदी आ रही है ते कई पराय तो संकोच कर दे संकोच दर्द हो जाते दाड़ा चिट्टा पर कल फैला लेंगे मुंह कल ठीक है मैंने पढ़े लिखे के तो एक मखर नहीं बोलना उन्हें मैं पढ़िया नहीं कदम कल फखाने कह लिया कालस जी ने गुस्सा ना करो तो मैंने लाई है पर हक जो लाने सुन के तुसी दसो भी मुंह काला और करीदा जी ने कोई बेअदबी का काम किया हो भैन जी अजित मुंह काला करके खोते से चढ़ाई जाए तो जेड़े अपने हाथी काला करते हैं भले मानसो तो सोचो भी दाड़ी तो लई रंग तो सिर भी रंग लिया ये तो मन में कीते कर्म अनुसार मुंह तो सिर तो काला हो गया पर जेड़ा शरीर बुढ़ा होके तो सुखी मूली वर्गे मुंह हो गया जेड़िया पैर लग पे तो जवानी का चिराग कहे बापू तो लियागा तो संग नहीं होंगी दाड़ी काली कर लिया मुंह ऐसे किसी ने मुंह काल चला दिया छत्र मारो ला के अगो तो अपने आप मुंह काला करने बहुत सहन पे बिरद वास्ता रूपी डैण जवानी रूपी टैण भांदी आ रही है पर कई प्रेमियों ने मुंह काला करके अपने आप ही कालख मत्थे ते ला ले केस काले कर ले है ऐसी हालत हो चुकी है पर इस तो बचने वास्ते चौथे पास तो तकिया तो काल रूपी शेर गाइदा आ रहा है। सो काल रूपी शेर तो बचने वास्ते उजाड़ संसार रूपी उजाड़ विच गृहस्थ रूपी खूह ते जीव रूपी ब्राह्मण जा खड़ा होया ਕੋਲੇ ਉੱਪਰ ਆ ਜਿਹੜੀ ਆਪਣੀ ਦੇਹ ਹੈ ਇਹ ਦੇਹ ਰੂਪੀ ਬੋਰ ਦਾ ਬੂਟਾ ਹੈ, ਉਮਰ ਰੂਪੀ ਇਹਦੀ ਟਹਿਣੀ ਹੈ ਤੇ ਮਾਇਆ ਰੂਪੀ ਇਹਨੂੰ ਮਖਿਆਲ ਲੱਗੀ ਹੋਈ ਹੈ। ਰਾਤ ਤੇ ਦਿਨ ਰੂਪੀ ਇਹ ਕਾਲਾ ਤੇ ਚਿੱਟਾ ਚੂਹਾ, ਗ੍ਰਸਤ ਰੂਪੀ ਖੂਨ ਵਿਚ ਮੌਤ ਰੂਪੀ ਅਸਰਾਲ ਹੈ, ਪਰ ਇਸ ਉਮਰ ਰੂਪੀ ਟਹਿਣੀ ਪਕੜ ਕੇ ਜੀਵਨ ਆਤਮਾ ਰੂਪੀ ਬ੍ਰਾਹਮਣ ਗ੍ਰਸਤ ਰੂਪੀ ਖੂਨ ਚ ਲੰਕਣ ਲੱਗ ਪਿਆ। ਜਦੋਂ ਮਾਇਆ ਰੂਪੀ ਮਖਿਆਲ ਦੇ ਵਿਚੋਂ ਵਿਸ਼ੇ ਵਿਕਾਰ ਰੂਪੀ ਸ਼ਹਿਰ ਚੋਣ ਲੱਗਾ, ਨਾ ਤਾਂ ਵਾਸਨਾ ਦਾ ਡਰ ਰਹਿ ਗਿਆ, ਨਾ ਕ੍ਰਿਸ਼ਨ ਦੀ ਅੱਗ ਦਾ ਚੇਤਾ, ਨਾ ਕਾਲ ਦਾ ਚੇਤਾ, ਨਾ ਬਿਰਧ ਅਵਸਥਾ ਦਾ ਚੇਤਾ ਤੇ ਨਾ ਮੌਤ ਰੂਪੀ ਅਸਰਾਰ ਦਾ ਚੇਤਾ, ਸਾਰੇ ਕਾਲ ਦਾ ਚੇਤਾ ਭੁਲਾ ਕੇ ਗ੍ਰਸਤ ਦੇ ਵਿਚ ਜਵਾਕ ਬਣਾਉਣ ਤੇ ਲੱਗ ਪਿਆ। ਐਸੀ ਨਿਕੰਮੀ ਹਾਲਤ ਹੋ ਗਈ ਗੁਰੂ ਤੇ ਪਿਆਰੇ ਪਰਮੇਸ਼ਰ ਦੀ ਬਾਂਦਗੀ ਦਾ ਖਿਆਲ ਵੀ ਭੁਲਾ ਦਿੱਤਾ। ਅਖੀਰ ਦਿਨ ਤੇ ਪਹਿਰ ਪਹਿਰ ਤੇ ਘੜੀਆਂ ਆਲ ਕਟਾ ਤਨ ਛੀਜਾ, ਕਾਲ ਕਹੇਰੀ ਪੂਰਾ ਬਰਕ ਜੋ ਕਹੋ ਕੌਣ ਬਿਰ ਕੀਜਾ, ਸੋ ਦਿਨ ਆਉਣ ਲਾਗਾ ਮਾਤ ਪਿਤਾ ਭਾਈ ਸੁੱਤ ਮਾਤਾ, ਕਹੋ ਕੋ ਹੈ ਕਾ ਕਾ, ਦੱਸੋ ਕੌਣ ਕਿਸੇ ਦੀ ਮਾਂ ਤੇ ਕੌਣ ਕਿਸੇ ਦਾ ਕੋਈ ਪਿਆ। ਅਖੀਰ ਟਹਿਣੀ ਛਿਣ ਛਿਣ ਆਲ ਵਿਹਾਤ ਹੈ, ਫੂਟਾ ਘੜ ਜੋ ਪਾਵੇ ਪਲ ਪਲ ਗਈ ਵਿਹਾਏ ਵਾਲੀ ਹਾਲਤ ਹੋ ਗਈ। ਅਖੀਰ ਉਮਰ ਰੂਪੀ ਟਹਿਣੀ ਘੱਟਦੀ ਘੱਟਦੀ ਤੇ ਦਿਨ ਤੇ ਰਾਤ ਰੂਪੀ ਕਾਲੇ ਤੇ ਚਿੱਟੇ ਚੂਹੇ ਪ੍ਰਕਿਰਤੀ ਗ੍ਰਸਤ ਰੂਪੀ ਖੂਹ ਚ ਡਿੱਗ ਕੇ ਮੌਤ ਰੂਪੀ ਅਸਰਾਲ ਦੇ ਮੂੰਹ ਚ ਪੈ ਕੇ ਅਖੀਰ ਪਰਲੋਕ ਨੂੰ ਚਲਿਆ ਗਿਆ। ਐਸੀ ਹਾਲਤ ਹੁੰਦੀ ਹੈ ਗੁਰਮੁਖੋ, ਆਪਾਂ ਭਜਨ ਬੰਦਗੀ ਨੇ ਕਰਦੇ ਨਿਗਾਹ ਮਾਰ ਲੋ ਕੀ ਹਾਲਤ ਹੋਵੇਗੀ। ਇੱਕ ਕੋਈ ਰਾਜਾ ਸੀ, ਉਹ ਰਾਜੇ ਨੇ ਕਿਹਾ ਕਿ ਮੈਂ ਮੰਦਰ ਬਣਾ ਕੇ ਦਿੰਦਾ, ਜਿਹੜਾ ਮੇਰੇ ਮੰਦਰ ਨੂੰ ਸਵਾਰ ਕੇ ਰੱਖੇਗਾ ਮੈਂ ਉਹਨੂੰ ਆਪਣਾ ਰਾਜ ਦਾ ਤਖ਼ਤ ਦੇ ਦੇਵਾਂਗਾ। ਰਾਜੇ ਨੇ ਮੰਦਰ ਬਣਾ ਕੇ ਦੇਖ ਕੇ, ਜਿਵੇਂ ਤੁਹਾਡਾ ਤਾਂ ਕੰਪਨੀ ਵਾਲੇ ਨੇ ਕਮਰੇ ਬਣਾ ਕੇ ਉੱਥੇ ਮੈਂ ਅੱਜ ਦੇਖਿਆ ਇੱਕ ਦੋ ਜਾ ਕੇ ਆਇਆ, ਉਹਨੇ ਵੀ ਮੰਦਰ ਬਣਾ ਦਿੱਤੇ। ਪਰ ਕਈ ਐਸੇ ਮਨ ਚਲੇ ਜਾਂਦੇ ਵਿੱਚ ਉਹ ਕਹਿੰਦੇ ਰਾਜੇ ਦਾ ਕੀ ਪਤਾ ਹੁੰਦਾ, ਕਮਰਾ ਖੋਲ ਲਵੇ ਗੁਣ ਛਾਲੇ ਉਡਾ ਲਵੇ, ਡੰਗਰ ਬੰਨ ਦਿੱਤੇ ਵਿੱਚ, ਕਈਆਂ ਨੇ ਧੂੜੀਆਂ ਲਾ ਦਿੱਤੀਆਂ ਤੇ ਕਈਆਂ ਨੇ ਦਰਵਾਜੇ ਭੰਨ ਤੇ, ਕਈਆਂ ਨੇ ਰੋਸ਼ਨਦਾਨ ਤੋੜ ਦਿੱਤੇ, ਕਈਆਂ ਨੇ ਕਾਲਸੀ ਭੰਨ ਦਿੱਤਾ ਤੇ ਕਈ ਸਿਆਣੇ ਸੀ ਉਹਨਾਂ ਨੇ ਸੇਜਾ ਬਣਾ ਕੇ ਰੱਖੀ, ਚੰਗਾ ਸਵਾਰ ਕੇ ਰੱਖਿਆ। ਪਰ ਰਾਜਾ ਆਇਆ ਪਰਖ ਕਰਨ ਵਾਸਤੇ, ਜਦੋਂ ਦੇਖਿਆ ਕਿ ਮੇਰੇ ਮੰਦਰ ਭੰਨ ਦਿੱਤੇ ਹੈ, ਗੁੱਸੇ ਚ ਆ ਕੇ ਸਾਰਿਆਂ ਨੂੰ ਕੈਦ ਚ ਬੰਦ ਕਰ ਦਿੱਤਾ। ਜਿਹਨੇ ਸੇਜਾ ਸਵਾਰ ਕੇ ਰੱਖੀ ਤੇ ਮੰਦਰ ਸਵਾਰ ਕੇ ਰੱਖਿਆ ਸੀ ਉਹਨਾਂ ਨੂੰ ਆਪਣੇ ਤਖ਼ਤ ਦਾ ਰਾਜ ਦਾ ਤਖ਼ਤ ਦੇ ਦਿੱਤਾ, ਤਖ਼ਤ ਦੇ ਉੱਪਰ ਬਿਠਾ ਦਿੱਤਾ। ਇਹ ਦਰਸਤਾਂਤ ਸਮਝਣ ਵਾਸਤੇ, ਦਾ ਦਰਸਤਾਂਤ ਹੈ ਪਰਮੇਸ਼ਰ ਆ ਰਾਜਾ, ਇਹ ਜੀਵਾਂ ਨੂੰ ਦੇਹਾਂ ਰੂਪੀ ਮੰਦਰ ਦਿੱਤੇ ਹੈ, ਦੇਹਾਂ ਰੂਪੀ ਮੰਦਰਾਂ ਨੂੰ ਮਹਾਰਾਜ ਨੇ ਕਿਹੜਾ ਸੰਭਾਲ ਕੇ ਰੱਖੇਗਾ, ਉਹਨੂੰ ਮੈਂ ਆਪਣੇ ਸਰੂਪ ਦੀ ਸਖਿਆਤਾ ਰੂਪੀ ਰਾਜ ਤਖ਼ਤ ਦੇ ਦੇਵਾਂਗਾ। ਇੱਕ ਐਸੇ ਮੰਤਰੇ ਜਨਮ ਪਏ ਉਹਨਾਂ ਨੇ ਬਗਾਨਾ ਘਰ ਤੱਕਣ ਰੂਪ, ਵਿਹ ਵਿਚਾਰ ਕਰਨ ਰੂਪ, ਇਹ ਕਾਮ ਕ੍ਰੋਧ ਲੋਹ ਮੋਹ ਨੂੰ ਭੋਗਣ ਰੂਪ, ਇਹ ਡੰਗਰ ਬੰਨ ਬੰਨ ਕੇ ਸਰੀਰ ਨੂੰ ਬਿਮਾਰੀਆਂ ਲਾ ਲਈਆਂ, ਕਮਜ਼ੋਰੇ ਹੋ ਗਏ। ਇੱਕ ਇੱਦਾਂ ਵੀ ਪਾਪੀ ਜਨਮ ਪਏ ਉਹਨਾਂ ਨੇ ਤੰਬਾਕੂ ਪੀ ਕੇ, ਚਿਲਮਾਂ ਤੇ ਸਰਗਟਾਂ ਬੀੜੀਆਂ ਪੀ ਪੀ ਕੇ ਇਹ ਰੇਹ ਰੂਪੀ ਮੰਦਰ ਨੂੰ ਅੰਦਰੋਂ ਕਾਲਾ ਕਰ ਦਿੱਤਾ, ਖਈ ਦੀ ਬਿਮਾਰੀ ਲੱਗ ਗਈ। ਇੱਕ ਉਦੋਂ ਵੀ ਭੈੜੇ ਜਨਮ ਪਏ ਜਦੋਂ ਦਰਵਾਜੇ ਵਿਚ ਸਾਰਾ ਕੁਝ ਲੰਘਦਾ, ਮੂੰਹ ਵਿਚ ਵੀ ਖਾਣ ਵਾਲੀਆਂ ਚੀਜ਼ਾਂ ਲੰਘਦੀਆਂ, ਨਕੰਮਿਆਂ ਬੰਦਿਆਂ ਨੇ ਦਾੜੇ ਦਾ ਜਿਹੜਾ ਦਾੜਾ ਤੇ ਆਪਣੇ ਮਸ਼ਹਿਰੇ ਸੀ ਇਹ ਗੁਰੂ ਤੇ ਪਿਆਰੇ ਮੂੰਹ ਰੂਪੀ ਦਰਵਾਜੇ ਦੇ ਤਖ਼ਤ ਤੇ ਭੰਨ ਦਿੱਤੇ, ਮੁੱਲ ਦਿੱਤੇ। ਇੱਕ ਉਦੋਂ ਵੀ ਨਕੰਮੇ ਜੰਮੇ ਜਿਵੇਂ ਰੋਸ਼ਨਦਾਨ ਉੱਚੇ ਹੁੰਦੇ ਨਾ ਦਰਵਾਜੇ ਤੋਂ, ਤੇ ਦੇਹ ਰੂਪੀ ਮੰਦਰ ਦੇ ਪਰਵੱਟੇ ਜਿਹਨੂੰ ਆਪਾਂ ਸਹੇਲੀਆਂ ਕਹਿੰਦੇ ਹਾਂ, ਇਹ ਪਰਵੱਟੇ ਰੂਪੀ ਰੋਸ਼ਨਦਾਨ ਹੀ ਮੁੱਲ ਦਿੱਤੇ। ਅੱਗੇ ਤਾਂ ਬਿਮਾਰੀ ਲੱਗੀ ਸੀ ਸਾਡੇ ਭਰਾਵਾਂ ਨੂੰ, ਹੁਣ ਸਾਡੀਆਂ ਭੈਣਾਂ ਵੀ ਇਹ ਬਿਮਾਰੀ ਦਾ ਸ਼ਿਕਾਰ ਬਣ ਗਈਆਂ, ਪਰਵੱਤੇ ਕਟਾਉਣ ਲੱਗ ਪਈਆਂ, ਬਹੁਤੀਆਂ ਸ਼ਕੀਨ ਹੋ ਗਈਆਂ। ਐਸੀ ਹਾਲਤ ਨਿਕੰਮੇ ਪੂਰੇ ਰਾਹ ਵਜੋਂ ਦੇਸ਼ ਵਿਚ ਜੜਤਾ ਵਾਲੀ ਹੋ ਚੁੱਕੀ ਹੈ। ਜਿਹੜੇ ਅਸਲੇ ਪਾਂਡਰ ਤੇ ਬਖਈ ਸੀ ਉਹਨਾਂ ਨੇ ਦੇਹ ਰੂਪੀ ਮੰਦਰ ਦਾ ਜੂੜਾ ਰੂਪੀ ਗੁਰੂ ਤੇ ਪਿਆਰੋ ਕਲਸ ਭੰਨ ਦਿੱਤਾ, ਤੇ ਜਿਹੜੇ ਸਨ ਬ੍ਰਹਮ ਗਿਆਨੀ ਉਹਨਾਂ ਨੇ ਦੇਹ ਰੂਪੀ ਮੰਦਰ ਨੂੰ ਸਵਾਰ ਕੇ ਰੱਖਿਆ ਹੈ। ਮਾਈਓ ਕਿਹੜੇ ਤੁਹਾਨੂੰ ਨਾ ਕਟਾਇਆ ਕਰੋ, ਫਿਰ ਕਟਾਉਣੀਆਂ ਮਾਈ ਭਾਗ ਕਰ ਵਰਗੀ ਨੇ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ,
ਤੁਸੀਂ ਪੰਜ ਜਾਣੇ ਲਵੋ ਤੇ ਮਾਈ ਕੌਰ ਦੀ ਤੁਹਾਡੇ ਕੋਲ ਰਾਈਫਲ ਨੂੰ ਚੱਕੀ ਜਾਵੇਗੀ ਤੇ ਤੁਹਾਨੂੰ ਸੋਨਾ ਤਾਂ ਭਾਵੇਂ ਦੋ ਕਿਲੋ ਪਾ ਲਿਓ ਕੰਨ ਤਾਂ ਭਾਵੇਂ ਪਤਵਾਨ ਕਿਰਪਾਨ ਤੁਹਾਨੂੰ ਭਾਰੀ ਲੱਗਦੀ ਹੈ ਸੁਣੀ ਨੂੰ ਚੁੱਪ ਕਰਕੇ ਮੈਂ ਕੋਈ ਤਰਕ ਨਹੀਂ ਕਰ ਰਿਹਾ ਤੁਹਾਡੇ ਤੇ ਤੁਹਾਡਾ ਦੁੱਖ ਹੋ ਰਿਹਾ ਜਿੱਡਾ ਵੱਡਾ ਤੁਹਾਨੂੰ ਗੁਰੂ ਘਰ ਨੇ ਬਖਸ਼ਿਸ਼ ਕੀਤੀ ਹੈ ਵੀ ਹੋਰ ਵੀ ਕਿਸੇ ਨੇ ਕੀਤੀ ਸਿੱਖਾਂ ਨੇ ਤੇਲ ਬਾਈ ਮੰਜੀਆਂ ਦਿੱਤੀ ਹੈ ਤੁਹਾਨੂੰ 72 ਰੁਪਏ ਦਿੱਤੇ ਚਾਰ ਗੁਣਾ ਤੁਹਾਡੇ ਤੋਂ ਬਖਸ਼ਿਸ਼ ਕੀਤੀ ਹੈ ਤੇ ਤੁਸੀਂ ਚਾਰ ਗੁਣਾ ਬਖਸ਼ ਦੇ ਮੈਂ ਵਿਖਾ ਰਹੀਆਂ ਵੀ ਕਿਰਪਾਨ ਪਾਉਣੀ ਨਹੀਂ ਤੇ ਅਸੀਂ ਜਾਣੇ ਗੁਰੂ ਤੇ ਪਿਆਰੇ ਮੰਦਰ ਭੰਨਿਆ ਸੀ ਜਿਨ੍ਹਾਂ ਨੇ ਉਹਨਾਂ ਦੀ ਐਸੀ ਆਦਤ ਜਿਹੜੇ ਬ੍ਰਹਮ ਗਿਆਨੀ ਸੀ ਉਹਨਾਂ ਨੇ ਅੰਤ ਸ਼ਕਰਮੀ ਸੇਜਾ ਬਣਾ ਕੇ ਰੱਖੀ ਹੈ ਜਿਵੇਂ ਪ੍ਰਤਿਬਰਤਾ ਧਰਮ ਵਾਲੀ ਬੀਬੀ ਆਪਣੇ ਪੁੱਤ ਦੀ ਪ੍ਰਸੰਨਤਾ ਲੈਣ ਵਾਸਤੇ ਸੇਜਾ ਸਵਾਰਦੀ ਹੈ ਇਸੇ ਤਰ੍ਹਾਂ ਬ੍ਰਹਮ ਗਿਆਨੀ ਨੇ ਅੰਤ ਸ਼ਕਰਮੀ ਸੇਜਾ ਮਨ ਬੋਧ ਚਿੱਤ ਤੇ ਹੰਕਾਰ ਚਾਰੇ ਪਾਵੇ ਬਿਰਤੀਆਂ ਬਾਹਾਂ ਤੇ ਸੇਰੜੇ ਪ੍ਰੇਮ ਰੂਪੀ ਵਾਣ ਪਾ ਕੇ ਇਹਨੂੰ ਗੁਣ ਕੇ ਬਿਰਤੀ ਨੂੰ ਕਾਦਰ ਕਰੋ ਦੌੜ ਪਾ ਕੇ ਪੁਆਣ ਪਾ ਕੇ ਤੁਰਤਾ ਦੀ ਤਲਾਈ ਸਮ ਬਿਰਤੀ ਦੀ ਵਿਛਾਈ ਤੇ ਹੰਕਾਰ ਦਾ ਤਿਆਗ ਰੂਪ ਸਰਹਾਣਾ ਪੰਜਾਂ ਵਿਸ਼ੇ ਦਾ ਤਿਆਗ ਰੂਪ ਫੁੱਲ ਸੱਤ ਸੰਤੋਖ ਦੇ ਤੋਤੇ ਸੋ ਚਾਰੇ ਮਾਂ ਦਾ ਕਰਤਾਰ ਕਰਨ ਰੂਪ ਇਹ ਸ਼ੇਰ ਬੰਦ ਪਾ ਕੇ ਵਾਲਣਾ ਪਵੇ ਸਿਰਜਾ ਚ ਭਗਤੀ ਰੂਪ ਸਰਪੋਸ਼ ਉੱਪਰ ਵਿਛਾ ਦਿੱਤਾ ਤੇ ਸ਼ਬਦ ਰੂਪੀ ਦੀਵੇ ਦਾ ਪ੍ਰਕਾਸ਼ ਕਰ ਦਿੱਤਾ ਸਤਵਰ ਸਭ ਦੇ ਉਜਾੜੋ ਦੀਪਾ ਬਿਰਸੋ ਅੰਧਕਾਰ ਤੇ ਮੰਦਰ ਰਤਨ ਕੋਠੜੀ ਖੋਲੀ ਅਨੂਪਾ ਸੋ ਐਸਾ ਜਿਨ੍ਹਾਂ ਨੇ ਸੇਜਾ ਬਣਾ ਕੇ ਰੱਖੀ ਜਦੋਂ ਪਰਮੇਸ਼ਰ ਰੂਪ ਰਾਜੇ ਨੂੰ ਮੇਰਾ ਮਾਰੀ ਤਾਂ ਦੇਹਾ ਰੂਪੀ ਮੰਦਰਾਂ ਨੂੰ ਜਿਨ੍ਹਾਂ ਨੇ ਕਾਮ ਭੋਗਿਆ ਬਗਾਨਾ ਘਰ ਤੱਕਿਆ ਭਾਵ ਜਿਨ੍ਹਾਂ ਨੇ ਤਮਾਕੂ ਪੀਤਾ ਧੂਣੀਆਂ ਲਾਈਆਂ ਜਿਨ੍ਹਾਂ ਨੇ ਦਾਣਾ ਤੇ ਮਛਹਿਰੇ ਮੁੰਨੇ ਜਿਨ੍ਹਾਂ ਨੇ ਪਰਵਤੇ ਕਟਾਏ ਜਿਨ੍ਹਾਂ ਨੇ ਕਾਲਸ ਰੂਪੀ ਜੂੜਾ ਮੁੰਨ ਦਿੱਤਾ ਉਹਨਾਂ ਨੂੰ ਫੜ ਕੇ ਜੂਨਾ ਰੂਪੀ ਜੇਲ੍ਹ ਚ ਪਿੰਜਰੇ ਚ ਬੰਦ ਕਰ ਦਿੱਤਾ ਕਿਸੇ ਨੂੰ ਕੁੱਤਾ ਤੇ ਕਿਸੇ ਨੂੰ ਬਿੱਲਾ ਤੇ ਕਿਸੇ ਨੂੰ ਖੋਤਾ ਬਣਾ ਦਿੱਤਾ ਜਿਨ੍ਹਾਂ ਬ੍ਰਹਮ ਗਿਆਨੀਆਂ ਨੇ ਦੇਹ ਰੂਪੀ ਮੰਦਰ ਸੰਭਾਲਿਆ ਸੀ ਉਹਨਾਂ ਨੂੰ ਪਰਮੇਸ਼ਰ ਨੇ ਆਪਣੇ ਸਰੂਪ ਨੂੰ ਸਖਿਆਤਮਾ ਰੂਪ ਇਹ ਤਖ਼ਤ ਬਖਸ਼ ਦਿੱਤਾ ਹੈ ਇਹ ਤੁਹਾਨੂੰ ਆਪਾਂ ਖਿਆਲ ਕਰਨਗੇ ਵੀ ਆਪਾਂ ਤਖ਼ਤ ਦੇ ਲਾਇਕ ਤੇ ਜਾਂ ਦੂਜੇ ਕੰਮ ਦੇ ਲਾਇਕ ਤਾਂ ਸਤਿਗੁਰੂ ਜਾਣੇਗਾ ਸੋ ਗੁਰੂ ਕੇ ਪਿਆਰੇ ਦਾ ਬਮੀਰਾ ਹੈ ਉਹ ਸਵਾਤੀ ਗੁਣ ਤੋਂ ਬਿਨਾਂ ਜਿਵੇਂ ਨਹੀਂ ਰਹਿੰਦਾ ਇਸੇ ਤਰ੍ਹਾਂ ਪਰਮੇਸ਼ਰ ਦੇ ਪਿਆਰੇ ਦੇ ਜਿਗਿਆਸੂ ਹਨ ਉਹ ਵੀ ਪਰਮੇਸ਼ਰ ਦੇ ਉਪਦੇਸ਼ ਨੂੰ ਕਿ ਸਵਾਤੀ ਗੁਣ ਤੋਂ ਬਿਨਾਂ ਨਹੀਂ ਰਹਿ ਸਕਦੇ
ਨਾਦ ਕੁਰੰਕਾ ਵਿਦਿਆ
ਨਾਦ ਕੁਰੰਕਾ ਵਿਦਿਆ ਜਿਹੜਾ ਭਾਈ ਕੁਰੰਕ ਹਰਨ ਹੈ ਉਹ ਕੰਡੇ ਹੋਏ ਸ਼ਬਦ ਸੁਣ ਕਰਕੇ ਵਿਦਿਆ ਦਿਨਿਆ ਜਾਂਦਾ ਹੈ
ਸਨਮੁਖ ਉੱਠ ਧਾਵਾ
ਸਾਨੂੰ ਉੱਠ ਕੇ ਦੌੜ ਕੇ ਜਾਂਦਾ ਕੰਡੇ ਸ਼ਬਦ ਕਹਿੰਦੇ ਕੀ ਨੂੰ ਹੈ ਇਹ ਸੁਣ ਕੇ ਹਾਰਨ ਮਾਰ ਲੱਗ ਜਾਵੇ ਸਾਹ ਦੱਸ ਗਿਆ ਤੁਰਿਆ ਜਾਂਦਾ ਇੱਥੋਂ ਸਵੇਰੇ ਜਾਣਾ ਕੰਡੇ ਵੇੜੇ ਦਾ ਸ਼ਬਦ ਹੁੰਦਾ ਇੱਕ ਘੜਾ ਲਿਆ ਇੱਕ ਨਾ ਘੜਾ ਉਹਦੇ ਗਲ ਦੇ ਉੱਪਰ ਇੱਕ ਟੁਕੜਾ ਬੰਨ ਹੋਏਗਾ ਚੰਮ ਦਾ ਉਹਦੇ ਥੱਲੇ ਵਿੱਚ ਦੀ ਛੇਕ ਕੱਢ ਕੇ ਇੱਕ ਬਹੁਤ ਬਰੀਕ ਉਹਦੇ ਵਿੱਚ ਦੀ ਤੰਬੀ ਬਾਹਰ ਖਿੱਚ ਰਹੀ ਦੀ ਹੈ ਚਮੜੇ ਦੇ ਵਿੱਚ ਦੀ ਉਹਨੂੰ ਜਦੋਂ ਵਜਾਈਏ ਖੜਕਾਈਏ ਉਹਦੇ ਵਿੱਚ ਇੱਕ ਐਸੀ ਰਸੀਲੀ ਆਵਾਜ਼ ਆਉਂਦੀ ਹੈ ਹਰਨ ਕਿਤਨੀ ਵੀ ਭਾਵੇਂ ਦੂਰ ਹੋਵੇ ਜੇ ਹਰਨ ਦੇ ਕੰਨ ਵਿੱਚ ਆਵਾਜ਼ ਪੈ ਜਾਵੇ ਤੇ ਉਹ ਆਪਣਾ ਕੰਨ ਲਿਆ ਕੇ ਉੱਥੇ ਲਾ ਦੇਵੇਗਾ ਜਿੱਥੋਂ ਆਵਾਜ਼ ਨਿਕਲਦੀ ਹੈ ਸ਼ਿਕਾਰੀ ਦੀ ਮਰਜ਼ੀ ਹੈ ਚਾਹੇ ਛੱਡ ਦੇਵੇ ਤੇ ਚਾਹੇ ਉਹਨੂੰ ਮਾਰ ਦੇਵੇ ਤੇ ਮੈਂ ਗੁਰੂ ਕੇ ਪਿਆਰੇ ਰਸ ਮਾਣਦਾ ਜਿਵੇਂ ਉਹ ਸਾਹਮਣੇ ਉੱਠ ਕੇ ਦੌੜ ਕੇ ਜਾਂਦਾ ਹੈ ਇਸੇ ਤਰ੍ਹਾਂ ਉਹਨੂੰ ਤਾਂ ਮਾਰ ਦਿੱਤਾ ਨਾ ਸ਼ਿਕਾਰੀ ਨੇ ਪਕੜ ਲਿਆ ਪਰ ਜਿਹੜੇ ਪਰਮੇਸ਼ਰ ਦੇ ਪਿਆਰੇ ਹੈ ਉਹ ਗੁਰੂ ਕੇ ਪਿਆਰੇ ਸਾਹਮਣੇ ਆਉਣ ਤੇ ਗੁਰੂ ਬਖਸ਼ਿਸ਼ ਕਰਦਾ ਜਿਵੇਂ ਭਾਈ ਸਨ ਗੁਰਮੁਖ ਵੀਰ ਸਿੰਘ ਤੇ ਧੀਰ ਸਿੰਘ ਭਾਈ ਦੰਦੇ ਨੇ ਕੀਤੀ ਬੇਨਤੀ ਸੱਚੇ ਪਾਤਸ਼ਾਹ ਜੀ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਦੇ ਜੰਗ ਚ ਮੈਨੂੰ ਚੇਤੇ ਕਰਦੇ ਮੈਂ ਸਾਹਿਬਜ਼ਾਦਿਆਂ ਦੀ ਰਾਖੀ ਕਰਦਾ ਮਹਾਰਾਜ ਹੱਸ ਪਏ ਕਹਿਣ ਲੱਗੇ ਭਾਈ ਦੰਦੇ ਠੀਕ ਆ ਰੱਬ ਦੀ ਨੀਤੀ ਆਇਆ ਸੀ ਕਹਿੰਦਾ ਨਹੀਂ ਜੀ ਚੇਤੇ ਤਾਂ ਕਰਦੇ ਏਡਾ ਭੁਲੇਖਾ ਸਿੱਖ ਨੂੰ ਕਿੱਥੇ ਗੁਰੂ ਕੋਲੋਂ ਬਖਸ਼ਿਸ਼ ਲੈਣੀ ਹੈ ਕਿੱਥੇ ਕਹਿੰਦਾ ਮੈਨੂੰ ਚੇਤੇ ਕਰਦੇ ਮਹਾਰਾਜ ਕਹਿੰਦੇ ਕੋਈ ਵੀ ਠੀਕ ਹੈ ਸਿੱਖ ਇਸੇ ਤਰ੍ਹਾਂ ਸੀ ਇਹਨੇ ਚਿਰ ਨੂੰ ਭਾਈ ਰਾਮ ਸਿੰਘ ਰਾਈਫਲ ਲੈ ਕੇ ਆ ਗਿਆ ਮਹਾਰਾਜ ਕਹਿਣ ਲੱਗੇ ਭਾਈ ਦਲਿਆ ਅਸੀਂ ਆ ਰਾਈਫਲ ਪਰਖਣੀ ਆਪਣਾ ਕੋਈ ਸੂਰਮਾ ਲਿਆ ਸੱਤੇ ਪਾਤਸ਼ਾਹ ਬੰਦੇ ਤੇ ਕੰਮ ਚ ਮਾਰ ਲੋ ਜਾਂ ਕੋਈ ਥੇੜੀ ਬਣਾ ਕੇ ਮਾਰੋ ਬੰਦੇ ਨੇ ਮਾਰਨੀ ਹੈ महाराज कहे साडी रह पर बंदे से चंगी परखी जाती है। चंगा जी मैं लिया हाँ सूरमा को गिरा सूरमा ने कह तेरे भाई एक सूरमा की करा सरदार जी कहे गुरु साहब ने रैफल परखनी है तो जेड़े नौकर से कहे सरदार जी जंगला से सानू रखे कि नखे मरा रखे है कानगी तारने गोली पुरा खाली तो जानी नहीं तो सानू मल्ले मल्ले मरा कि जंग च मरा देंगे। सारे जवाब दे दिता भाई डल्ला आ गया मुंह तलाजा करके सतगुरु जी कोई भी तैयार नहीं मरन तो डल्ला तू तैयार हो जा तू रैफल अगे करो जा कहना सच्चे पातशाह न्यायी मौत अन्यायी मौत मैं इतों नहीं मरूंगा तो जंगे च मैं मारे तो मैं मर जावा। सतगुरु जी कह चंगा हो कर और सामने तंबू लगा है साढ़े दो सिख मरी सिखा आए उन्होंने नाम ही लेना वीर सिंह के धीर सिंह ना वैसे पर तू भी ना लेना तू जाके कहना कि तहू कल की तरने बुलाया तो रैफल परखनी है या लैके आ भाई पहुंच गया डल्ला दस्तार अद्धी सजाई सी अद्धी अभी हाथ में सी बैठा पैसे वाले बथेरे हो गए बैठा फकरे में तुरा फिर करमा चो मर्जू सो जो गुरु के प्यारे डल्ले ने जाके आवाज दिखी तो उस वे भाई वीर सिंह के धीर सिंह आए दौड़ के सब तो पहला उन्होंने मत्था टेक सतगुरु के चरणों से अज चौधरी ने कई पंचा वाले वेना सवेर द और जो दूरों होंगे तोता जो ला के ना होंगे तो पिछे मुड़ जाते सिर दुखदा थले नहीं लगता गा तो गुरु ग्रंथ साहब मत्था नहीं टेकते पैसे का छिपाही हों बापू तो चाचा ता कहने कहने बख्श ला गुरु अगे मत्था नहीं टेकता गा सियाने का विचार है शीस नवाया चाहता सब पात्र की पोत ताओ के शीस नवाइया लगा है दम की चोत एडा भारी कौन है मत्था टेकन का पर भाई डल्ला गया सिंह आ गए मत्था टेके वाहेगुरु जी का खालसा वाहेगुरु जी की फतेह बुला के गलत परना पा के खड़े हो गए पिता जी की हुक्म है भाई रैफल परखनी है सत बचन जी दस्तारा हाथ लेती है रे क्योंकि प्रेत ने गोलियां पा लिया बंदूक के मूह किया कहू अंगूठे ने पार खड़ो गए तो डल्ला सामने बैठा गया अकाउंट को जेड़ा कहने मेनू चेते कर दे मैं साहबजादे बचा लेंदा वो अज डल्ला चौधरी बैठा है जो रैफल का मुंह थले किया चौकड़ी मार के बैठ गया कि रैफल का वार थले नहीं ना लंघ दे पास किया दौड़ के जाते एक दूसरे धक्का मार के सुट दे मेरे गोली बजे तुमने किरे वार लै जाने गुरु क्यों का जो पांच चार वे इस तरह किया मैं उन्हें हवाई फायर करता महाराज कह लगे डल्ला ए सूर में सी चमकौर की गली वि आनंदपुर च तेरे वर्गा ने की करना से गोली अगे नहीं खड़ो सकिया वो भाई वीर सिंह के धीर सिंह पुछदा तो सुनो तुम डर ना लगा वो गल पै गए कह लगे निकम्मे तेन की पता है जो तू कि डल्ला सिंह बनया हों तो तेन पता हों सिखी का तेरे डल्ला मिलना ही है तू कृपान नहीं पाई अमृत नहीं छकिया करोड़ा जन्म धार के करोड़ा वरे तपस्या करिए पता नहीं कलगी तरजी खुशी होगी कि नहीं होगी जे कहीं गोली वज जाती भावे किन्ने भी पाप से सारे घर जाने से सचखंड में जाना से मूह चंगे लैके डल्ला बह गया पाचा ताप करना मना क्यों ना कलगी तरजे अगे खड़ो गया फिर कह रहे पीड़ी की जिन्ना थान दे दो महाराज कह रहे डल्ले नेड़े नहीं लगन देंगे तेन सतगुरु जी उन्हें गुस्से हो गए नहीं गुस्से नहीं जो सचखंड की पीड़ी जिन्हें थां पाल दें तो अमृत छकना पैना जी मैं छक लेंगे अकला नहीं अमृत छकना तो सारे ने छकना पड़ेगा समेत परिवार दे 500 ने नाल लेके डल्ले ने अमृत छकया 500 ने नाल लेके अमृत छकया मशाल ने दिता ता आ गया करेंगे घर के सामने नमस्कार की फतेह बनाई पिता जी हम तो जगह मिल जाएगी पीड़ी की जिन्हें तो महाराज ने उसने कहा गज के पढ़ जीव दयाल भरोसे तेरे सब परिवार चढ़ाया गेड़े महाराज कहे डल्ले तेन इकले नहीं ए जिन्हें अमृत छकाया संगी साथी सगल कराई तेरे कुटुंब संग लोग कुल सुनाया तेरा इकले ने किया सारे उतार देंगे ए मार ने कृपा की है अज आप मार लो किन्ने तरन वाले बने हैं। ਬਾਰੇ ਵਿਕਲਪਾ ਸਵਾ ਸੌ ਤੋਂ ਉੱਪਰ ਛਕ ਲਿਆ, ਪਰ ਜਿਹੜੇ ਲਿਆਏ ਹੈ ਉਹਨਾਂ ਨੂੰ ਪਤਾ ਨੀ ਕੀ ਹੋ ਗਿਆ ਕਿ ਉਹਨਾਂ ਨੂੰ ਮਾਰੇ ਨੇ ਕਿਰਪਾ ਕਰ ਦਿੱਤੀ ਉਹਨਾਂ ਤੇ। ਕੋਈ ਸਾਹਿਬ ਸੀ ਇੱਕ, ਉਹਨੇ ਘੋਰ ਮੰਤਰ ਸਿੱਧ ਕੀਤਾ ਸੀ, ਘੋਰ ਮੰਤਰ ਸਿੱਧ ਕਰੀਦਾ ਵਿਸ਼ਟਾ ਖਾ ਕੇ, ਆਪਣੀ ਕਿਰਿਆ ਖਾ ਕੇ ਉਹਦਾ ਬਚਨ ਪੂਰਾ ਹੋਣ ਲੱਗ ਪੈਂਦਾ ਛੇਤੀ। ਵੈਸੇ ਬੰਦਗੀ ਨਾਲ ਹੋਣ ਲੱਗ ਪੈਂਦਾ, ਬੰਦਗੀ ਨਾਲ ਨੀ ਉਹਦਾ ਕੰਮ ਕਰਦਾ, ਪਰ ਜਿਹੜੇ ਬਹੁਤੇ ਕਾਹਲੇ ਹੁੰਦੇ ਉਹ ਜਿਹੜੀਆਂ ਚੀਜ਼ਾਂ ਕਰਦੇ ਹੈ। ਇੱਕ ਕੋਈ ਜੱਟ ਤੁਰਿਆ ਜਾਂਦਾ ਘੋੜੇ ਤੇ ਚੜਿਆ ਤੇ ਸਾਹ ਦੇ ਕੋਲ ਜੀ ਲੰਘਿਆ, ਮੱਥਾ ਨਾ ਟੇਕਿਆ ਤੇ ਘੋੜਾ ਮਾਰਤਾ ਉਹਦਾ, ਘੋੜਾ ਮਾਰਤਾ ਪਿੱਛੇ ਉਹ ਜਿਮੀਦਾਰ ਨੇ ਵੇਖਿਆ ਵੀ ਘੋੜਾ ਨੂੰ ਹੌਲੀ ਹੌਲੀ ਲਿਜਾ ਰਿਹਾ ਤੇ ਮਾਰ ਕੇ ਨਾ ਦਿੱਤਾ, ਇਹ ਸਾਹ ਲੱਤੀ ਜਾਂਦਾ। ਤੇ ਜੱਟ ਨੇ ਖਿਆਲ ਕੀਤਾ ਵੀ ਘੋੜਾ ਸਾਹਿਬ ਨੂੰ ਮਾਰਿਆ ਇਹਨੇ, ਕੁਝ ਕੀਤਾ ਉਹਨੇ ਮੱਥਾ ਮੁੱਥਾ ਟੇਕ ਲਿਆ ਮਰਾਜੀਆ ਸਾਹਿਬ ਨੂੰ, ਘੋੜੇ ਜਾ ਉਹਦਾ ਨਮਸਕਾਰ ਕੀਤੀ, ਬਾਬਾ ਜੀ ਭੁੱਲ ਗਏ ਜੀ ਗਲਤੀ ਹੋ ਗਈ। ਕਹਿੰਦਾ ਮਰਵਾ ਕੇ ਆ ਗਿਆ ਪਹਿਲਾਂ ਨੇ ਮੱਥਾ ਟੇਕਿਆ, ਕਹਿੰਦਾ ਬਾਬਾ ਜੀ ਭੁੱਲ ਗਏ ਗਾਂ ਟੇਕ ਕੇ ਲੰਘਿਆ ਕਰੋ। ਸਾਹਿਬ ਨੂੰ ਬਸ਼ਕਾਰ ਲਿਆ ਜੱਟ ਨੇ, ਜੇ ਘੋੜਾ ਜੇ ਗੱਲ ਹੋਈ ਕਰ ਗਏ ਤੁਹਾਡੇ ਤਾਕਤ ਕਿੰਨੀ ਕੁ ਹੈ? ਕਹਿੰਦਾ ਮੈਂ 50 ਕਰਮਾਂ ਤੱਕ ਕੋਈ ਚੀਜ਼ ਮੇਰੇ ਅੱਗੇ ਵਾਲੇ ਮੈਨੂੰ ਹੁੱਲਣ ਨਹੀਂ ਦਿੰਦਾ। ਬਾਬਾ ਜੀ ਉਦੋਂ ਪਰੇ ਮੇਰੀ ਸ਼ਕਤੀ ਨਹੀਂ, ਸੱਤ ਬਚ ਨਹੀਂ ਫਿਰ ਮੇਰਾ ਘੋੜਾ ਜਿਉਂਦਾ ਕਰਦੇ ਹੋ, ਮੈਂ ਗਰੀਬ ਮਾਰਿਆ ਗਿਆ। ਉਹ ਸਾਹਿਬ ਨੇ ਘੋੜਾ ਜਿਉਂਦਾ ਕਰਤਾ, ਜੱਟ ਮਤਲਬ ਖਰਾ ਨੂੰ ਲੈ ਗਏ ਚੋਰ, ਜੱਟ ਚੜ ਗਿਆ ਘੋੜੇ ਤੇ, 52 ਕਰਮਾਂ ਦੀ ਵਿੱਚ ਤੇ ਗਾਲਾਂ ਕੱਢਣ ਲੱਗ ਪਿਆ। ਕਹਿੰਦਾ ਸਾਹਿਬ ਮੇਰਾ ਘੋੜਾ ਮਰ ਗਿਆ ਤੇ ਮੇਰਾ ਘੋੜਾ ਜਿਉਂਦਾ ਹੋ ਗਿਆ, ਤੂੰ ਦੱਸ ਵੀ ਤੇਰੇ ਪੱਲੇ ਤਾਂ ਗੰਦਗੀ ਰਹਿ ਗਈ ਨੇ, ਖਾਣ ਨੂੰ ਤੇਰੇ ਪੱਲੇ ਕੀ ਪਿਆ? ਉਹ ਪਰਾਵੇ ਤੁਸੀਂ ਲਿਆਂਦਾ ਗੱਚੇ ਨੂੰ ਤੇ ਤੁਸੀਂ ਕੀਤੀ ਸੇਵਾ, ਖਾਣ ਵਾਲੇ ਖਾ ਕੇ ਚਲੇ ਗਏ, ਸੁਣਨ ਵਾਲੇ ਸੁਣ ਕੇ ਚਲੇ ਗਏ, ਤੁਹਾਡੇ ਪੱਲੇ ਮੈਨੂੰ ਦੱਸੋ ਕੀ ਪਿਆ? ਆਪਣੇ ਕਹਿੰਦੇ ਪੱਲੇ ਕੀ ਪਿਆ ਜੀ? ਅੰਮ੍ਰਿਤ ਨਹੀਂ ਛਕਿਆ ਤੇ। ਸੋ ਸਤਿਗੁਰੂ ਗਰੀਬ ਨੇ ਸੱਚੇ ਪਾਤਸ਼ਾਹ ਕਹਿੰਦੇ ਨਾਲ ਕੁਰਾਂਕਾ ਦੇ ਗਿਆ। ਸੋ ਇਸ ਤਰੀਕੇ ਦੇ ਨਾਲ ਜਿਵੇਂ ਕੰਡੇ ਹੋ ਗਿਆ ਸ਼ਬਦ ਸੁਣ ਕਰਕੇ ਹਰਨ ਗੁੰਗਣਾ ਲੈਣਾ ਸਾਹਮਣੇ ਦੌੜ ਕੇ ਆਉਂਦਾ ਹੈ, ਇਸੇ ਤਰ੍ਹਾਂ ਸਤਿਗੁਰੂ ਕਣਗੀ ਕਰ ਗਏ ਛਕਾਰੀ ਦੇ ਉਪਦੇਸ਼ ਰੂਪੀ ਕੰਡੇ ਹੋ ਗਏ ਸ਼ਬਦ ਨੂੰ ਸੁਣ ਕੇ ਭਾਈ ਵੀਰ ਸਿੰਘ ਤੇ ਧੀਰ ਸਿੰਘ ਹਰਨ ਦੀ ਤਰ੍ਹਾਂ ਦੌੜ ਕੇ ਸਾਹਮਣੇ ਆਉਂਦੇ ਹਨ। ਇਹ ਕੁਸੁਮ ਫੁੱਲ ਦੀ ਸੁਗੰਧੀ ਲੈਣ ਦਾ ਲੋਭੀ ਸ਼ਕੀਨ ਹੁੰਦਾ ਭਾਈ, ਪਰ ਮਿਲ ਕੇ ਆਪਣੇ ਆਪ ਨੂੰ ਵਿੱਚ ਬਣਾ ਲੈਂਦਾ। ਕਵਲ ਵਿੱਚ ਸੁਗੰਧੀ ਹੁੰਦੀ ਹੈ ਪਰ ਉਹ ਇੱਕ ਕੰਡਾ ਵੀ ਹੁੰਦਾ, ਜਦੋਂ ਭੌਰਾ ਜਾ ਕੇ ਉਹਦੇ ਉੱਪਰ ਬੈਠਦਾ ਹੈ ਤਾਂ ਕੰਡੇ ਵਿੱਚ ਦੇ ਕੰਡਾ ਉਹਦੇ ਵਿੱਚ ਵੀ ਲੰਘ ਜਾਂਦਾ ਹੈ, ਪਰ ਇਹ ਲਟੂਆ ਹੁੰਦਾ ਸੁਗੰਧੀ ਦਾ। ਉਹ ਨਾਸਕਾਂ ਲੱਗ ਜਾਂਦੀਆਂ ਪੰਖੜੀ ਦੇ ਨਾਲ, ਸਾਰੀ ਦਿਹਾੜੀ ਬੈਠਾ ਰਹਿੰਦਾ, ਸੂਰਜ ਡੁੱਬ ਜਾਂਦਾ ਤੇ ਭੌਰਾ ਘੁੱਟਿਆ ਜਾਂਦਾ ਵਿੱਚ ਹੀ, ਜਦੋਂ ਚੜ੍ਹ ਤੋਂ ਪਹਿਲਾਂ ਗਾਂਧੀ ਤੋੜ ਕੇ ਲੈ ਜਾਂਦਾ ਜਿੱਥੇ ਕਵਲ ਦੇ ਫੁੱਲ ਦਾ ਤੇਲ ਕੱਢਦਾ ਹੈ, ਉੱਥੇ ਵਿੱਚੋਂ ਭੌਰੇ ਦਾ ਵੀ ਤੇਲ ਨਾਲ ਹੀ ਕੱਢ ਦਿੰਦਾ, ਤੇਲ ਤਾਂ ਤੇਲ ਨਿਕਲ ਜਾਣਾ। ਪਰ ਗੁਰੂ ਤੇ ਗੁਰਸਿੱਖ ਜਿਹੜੇ ਹਨ ਉਹ ਜਿਨ੍ਹਾਂ ਨੇ ਪ੍ਰੇਮ ਰੂਪੀ ਕੰਡੇ ਦੇ ਵਿੱਚ ਆਪਣੇ ਮਨ ਰੂਪੀ ਫੁੱਲ ਨੂੰ ਬੰਨ ਲਿਆ, ਉਹਨਾਂ ਨੂੰ ਜਮਦੂਤ ਰੂਪੀ ਗਾਂਧੀ ਗੁਰੂ ਤੇ ਪਿਆਰੇ ਤੋੜ ਕੇ ਤੇ ਤੇਲ ਨਹੀਂ ਕੱਢ ਸਕੇਗਾ ਉਹਨਾਂ ਦਾ, ਉਹਨਾਂ ਨੂੰ ਸਤਿਗੁਰੂ ਜੀ ਬਚਾ ਲੈਂਦੇ ਹਨ। ਪਰ ਪਰਮੇਸ਼ਰ ਦੇ ਪਿਆਰਿਆਂ ਜਿਹੜਾ ਮਨ ਰੂਪੀ ਭੌਰਾ ਹੈ ਇਹ ਸਤਿਗੁਰੂ ਦੇ ਉਪਦੇਸ਼ ਰੂਪੀ ਇਹ ਕਵਲ ਫੁੱਲ ਦੇ ਵਿੱਚੋਂ ਭਗਤੀ ਰੂਪੀ ਸੁਗੰਧੀ ਲੈਣ ਵਾਸਤੇ ਜਾਂਦਾ ਹੈ। ਕਰਨਾ ਮੋਤਾ ਮੈਤਰੀ ਤੇ ਪੇਖਾ ਰੂਪੇ ਪੰਖੜੀਆਂ ਖਿੜਦੀਆਂ ਹਨ, ਪ੍ਰੀਤ ਰੂਪੀ ਨਾਸਕਾ ਲਾ ਕਰਕੇ ਆਪਣੇ ਆਪ ਨੂੰ ਪ੍ਰੇਮ ਰੂਪੀ ਕੰਡੇ ਚ ਬਣਾ ਲੈਂਦਾ ਜਗਿਆਸ ਰੂਪ ਭੌਰਾ। ਪ੍ਰਮਾਣ ਦੱਸਿਆ ਸਤਿਗੁਰੂ ਨੇ, ਇੱਕ ਮੱਛੀ ਦਾ, ਦੂਜਾ ਬੰਬੀਰ ਦਾ ਤੇ ਤੀਜਾ ਹਰਨ ਦਾ, ਚੌਥਾ ਭੌਰੇ ਦਾ, ਇਹ ਚਾਰ ਪ੍ਰਮਾਣ ਦੇ ਕਰਕੇ ਮਹਾਰਾਜ ਨੇ ਪਰਮੇਸ਼ਰ ਦੇ ਪਿਆਰ ਦੀ ਪ੍ਰੀਤੀ ਪ੍ਰਗਟ ਕਰਕੇ ਦੱਸੋ ਪੜੇ ਪੰਥ ਗੁਰਮੁਖੋ।
ਕਿਉਂ
ਭਾਈ ਸੰਤ ਜਨਾ ਪਿਆਰ ਵੀ ਹਰੀ ਦੇ ਨਾਲ ਪ੍ਰੀਤੀ ਹੈ, ਤੇ ਸੰਤ ਕਹਿੰਦੇ ਕਿਉਂ ਹੈ? ਚੋਲਾ ਪਾਉਣ ਦਾ ਨਾਮ ਤਾਂ ਸੰਤ ਨੂੰ ਹੈ, ਮਾਲਾ ਪਕੜ ਦੇ ਨਾਮ ਸੰਤ ਸਾਨੂੰ ਹੈ। ਸੰਤ ਬਾਰੇ ਤਾਂ ਬਚਨ ਕਹੇ ਹੈ ਜਿਨ੍ਹਾਂ ਸਾਸ ਗਰਾਸ ਨਾਲ ਵਿਸਰੈ ਹਰ ਨਾਮਾ ਮਨ ਮੰਤ ਧਨ ਸੇ ਨਾਨਕਾ ਪੂਰਨ ਸੋਈ ਸੰਤ। ਉਹਨਾਂ ਨਾਲ ਪੂਰਨ ਸੰਤ ਦਾ ਸਵਾਸ ਵਾ ਜਪੇ ਤੇ ਇੱਕ ਪੰਗਤੀ ਹੋਰ ਵੀ ਹੁੰਦੀ ਹੈ, ਸੰਤ ਨਾ ਸ਼ੋਭਾ ਸੰਤ ਜਾਂ ਕੋਟ ਮਿਲਾ ਅਸੰਤ। ਕਹਿੰਦੇ ਸੰਤ ਉਹਨਾਂ ਦਾ ਸ਼ਾਂਤੀ ਨਾ ਛੱਡੇ, ਭਾਵੇਂ ਕਰੋੜਾਂ ਮਨ ਘੜਤ ਗੱਲਾਂ ਕਰਨ ਵਾਲੇ ਮਿਲ ਜਾਣ, ਪਰ ਜਿਹੜੇ ਨਾਸਤਿਕ ਹੈ ਉਹ ਅਰਥ ਕਰਦੇ ਹੈ ਅਗਰ ਸੰਤ ਨਾ ਛੇਦਾ ਸੰਤ ਹੀ ਸੰਤ ਫਿਰ ਹੁੰਦਾ ਸੰਤ ਨੀ ਛੱਡੇ ਕੇ ਨਾਲ ਹੀ ਲਈ ਫਿਰ ਤੇ ਜਿਹੜਾ ਸੰਤ ਕੁਵਾਰਾ ਉਹ ਕਿਉਂ ਲਿਆਊਗਾ ਜਿਹੜਾ ਵਿਆਹ ਹੀ ਨੀ ਰਿਹਾ ਜਿਹਨੇ ਵਿਆਹ ਹੀ ਕਰਿਆ ਸਾਰੀ ਜ਼ਿੰਦਗੀ। ਅੱਜ ਮੈਨੂੰ ਪਤਾ ਪਿੱਛੇ ਲੱਗਾ ਕਿ ਪ੍ਰੇਮੀ ਇੱਥੇ ਆਇਆ ਹੋਵੇ ਚੰਗੀ ਗੱਲ ਅਜੇ ਆਸਣ ਤੇ ਆ ਜਾਵੇ ਤੇ ਉਹ ਜਿਹਨੇ ਮੈਂ ਦਸਵੀਂ ਬਾਣੀ ਬਾਰੇ ਪੁੱਛਿਆ ਸੀ ਦੱਸ ਦਿਓ ਨਾਮ ਧਾਰ ਗਿਆ ਸੀ ਉਹ ਪੰਕਤੀ ਪੜਦੇ ਨਾਮ ਤੇ ਨਾਮ ਧਾਰੀ ਸਰਨ ਤੇਰੇ ਰਾਖ ਲੀਜਾ ਕਾਤ ਦੇਰੀ ਤੇ ਪੰਕਤੀ ਗੁਰਬਾਣੀ ਦੀਆਂ ਕਹਿੰਦੇ ਵੇਖੇ ਨਾਮ ਧਾਰਿਆਂ ਦੇ ਬਾਰੇ ਕਿਹਾ ਨਾਮ ਧਾਰੀ ਸਰਨ ਤੇਰੀ ਰਾਖ ਲੀਜਾ ਕਾਤ ਦੇਰੀ ਅਖੇ ਨਾਮ ਧਾਰੀ ਤੇਰੀ ਸਾਨੂੰ ਸਾਡੀ ਅਖੇ ਦੇਰੀ ਕੱਟਦੇ ਤੇ ਦਸਾਂ ਪਾਤਸ਼ਾਹ ਨੂੰ ਮੰਨਦੇ ਨੀ ਇਹਨੇ ਪੁੱਛਿਆ ਵੀ ਤੁਹਾਡੇ ਗੁਰੂ ਕਿੰਨੇ ਹੈ ਚੌਦਾਂ ਪੰਦਰਾਂ ਬਣਾਈ ਬੈਠੇ ਹੋ ਤੇ ਪੁੱਛਦੇ ਦਸਵੀਂ ਬਾਣੀ ਬਾਰੇ ਤੁਸੀਂ ਤੁਹਾਨੂੰ ਪੁੱਛਣ ਦਾ ਅਧਿਕਾਰ ਕੀ ਹੈ ਤੁਸੀਂ ਗੁਰੂ ਮੰਨੇ ਨੀ ਤੇ ਸਰਤੇ ਸੱਜਣ ਸੰਤ ਪਿਆਰੇ ਉੱਥੇ ਪੰਗ ਚ ਪੜਦੇ ਅਰਥ ਕਰਦੇ ਹੈ ਅਖੇ ਸਰਸੇ ਸੱਜਣ ਸੰਤ ਪਿਆਰੇ ਜਿਹੜੇ ਪਿਆਰੇ ਸੱਜਣ ਸੰਤ ਹੈ ਸਰਸੇ ਵੀ ਜੰਮੇ ਹੈ ਤੇ ਮੰਨ ਲਓ ਉਹਨਾਂ ਦੇ ਅੱਖਰਾਂ ਮੁਤਾਬਕ ਅਰਥ ਤਾਂ ਗੁਰਮਤ ਹੋ ਰਿਹਾ ਮੈਂ ਤੁਹਾਨੂੰ ਦੱਸਦਾ ਜੇ ਪਹਿਲਾਂ ਸਰਸੇ ਸੱਜਣ ਸੰਤ ਪਿਆਰੇ ਹੋਣ ਨਾਮ ਧਾਰੀ ਕੇਵਲ ਸੰਤ ਹੈ ਤੇ ਮੰਨ ਲਓ ਸਰਸੇ ਵੀ ਜੰਮਿਆ ਤਾਂ ਸੰਤ ਹੋ ਗਿਆ ਤੇ ਗੁਰੂ ਕੀ ਬਾਣੀ ਕਹਿੰਦਾ ਸਾਵਣ ਸਰਸੀ ਕਾਮਣੀ ਤਰਨ ਕਮੀਸ਼ਨ ਪਿਆਰ ਮੈਂ ਤਾਂ ਕਦੇ ਸਰਸੇ ਸ਼ਹਿਰ ਸੁਣਿਆ ਨੀ ਤੁਸੀਂ ਕਿਸੇ ਨੂੰ ਸੁਣਿਆ ਤਾਂ ਦੱਸਦੇ ਹੋ ਮੈਂ ਨੀ ਸੁਣਿਆ ਕਿਸੇ ਤੋਂ ਸਰਸੀ ਸ਼ਹਿਰ ਸਰਸਾ ਤਾਂ ਹੈਗਾ ਪਰ ਸਰਸੀ ਸ਼ਹਿਰ ਨੀ ਸੁਣਿਆ ਤੇ ਜੇ ਭਲਾ ਹੋਵੇ ਵੀ ਤਾਂ ਕਹਿੰਦੇ ਸਰਸੇ ਸੱਜਣ ਸੰਤ ਪਿਆਰੇ ਪਿਆਰੇ ਸੱਜਣ ਵੇਲੇ ਸੰਤ ਹੈ ਤੇ ਸਰਸੇ ਵੀ ਜੰਮੇ ਹੋਏ ਤੇ ਜਿਹੜੇ ਭਾਈ ਅੰਮ੍ਰਿਤਸਰ ਚ ਜੰਮੇ ਚੋਰ ਹੀ ਆ ਸਾਰੇ ਜਿਹੜੇ ਕਾਟੇ ਚ ਜੰਮੇ ਡਾਕੂ ਹੈ ਤੇ ਜੇ ਭਲਾ ਮੰਨਿਆ ਜਾਵੇ ਸਰਸੇ ਵਾਲੇ ਸੰਤ ਹੈ ਤੇ ਵਿਆਹੇ ਹੈ ਤੇ ਸਰਸੀ ਸ਼ਹਿਰ ਕੋਈ ਨੀ ਸਰਸੀ ਸ਼ਹਿਰ ਤੇ ਵਿਆਹੀਆਂ ਕਿੱਥੋਂ ਇੰਨੀਆਂ ਮਨ ਘੜਤ ਗੱਲਾਂ ਸੋਲਾਂ ਸੋਲਾਂ ਸਤਾਰਾਂ ਸਤਾਰਾਂ ਗੁਰੂ ਬਣਾਈ ਚੜ੍ਹਦੇ ਕਿ ਪੱਤਰਾ ਪਾਠ ਰੱਖ ਲੈਂਦੇ ਹੈ ਤੇ ਚਿੱਟਾ ਲਿਖ ਲਿਖ ਕੇ ਭੇਜ ਦਿੰਦੇ ਉਹਦਾ ਨੀ ਪਤਾ ਲੱਗਦਾ ਕਿ ਫੜ ਕੇ ਸੇਵਾ ਕਰਨੀ ਚੰਗੀ ਤਰ੍ਹਾਂ ਸੀ ਉਹਦੀ ਤੇਰਾ ਅਧਿਕਾਰ ਕੀ ਹੈ ਪੁੱਛਣ ਦਾ ਸਾਨੂੰ ਕਹਿੰਦੀ ਧਰ ਬਾਰੇ ਤੂੰ ਮੰਨਦਾ ਨੀ ਗੁਰੂਆਂ ਨੂੰ ਤੂੰ ਮੰਨਦਾ ਆਪਦੇ ਨੂੰ ਕਿਸੇ ਨੂੰ ਹਾਂ ਜੇ ਤੇਰਾ ਦਸਵੇਂ ਪਾਤਸ਼ਾਹ ਤੇ ਭਰੋਸਾ ਫਿਰ ਤੇਰਾ ਅਧਿਕਾਰ ਹੈ ਫਿਰ ਤੈਨੂੰ ਦੱਸ ਵੀ ਦੇਵਾਂਗੇ ਗੁਰੂ ਕੇ ਪਿਆਰੇ ਗੁਰੂ ਕੋਈ ਵੀ ਬੰਦਾ ਨੀ ਹੋ ਸਕਦਾ ਗੁਰੂ ਹੋ ਸਕਦਾ ਕੇਵਲ ਦਸਵੇਂ ਪਾਤਸ਼ਾਹ ਹੋ ਸਕਦੇ ਦਸੇ ਸਰੂਪ ਹੋ ਸਕਦੇ ਹੈ ਦਸਾਂ ਸਰੂਪਾਂ ਦੀ ਆਤਮਿਕ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋ ਸਕਦੇ ਹੈ ਤੇ ਜਿਹੜੇ ਕਹਿੰਦੇ ਸਾਡਾ ਭਾਈ ਰਾਮ ਸਿੰਘ ਸੀ ਇਹਨਾਂ ਨੂੰ ਪੁੱਛੋ ਭਾਈ ਰਾਮ ਸਿੰਘ ਵਰਗੇ ਹੋ ਭਾਈ ਰਾਮ ਸਿੰਘ ਦਾ ਗਾਤਰ ਕਿਰਪਾਨ ਸੀ ਤੁਹਾਨੂੰ ਮੈਂ ਪੇਪਾ ਸੁਣਾ ਦਿੰਦਾ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਦੀਆਂ ਜਿਨ੍ਹਾਂ ਨੇ ਇਹਨਾਂ ਨੂੰ ਸੰਗਤ ਕੀਤੀ ਆਪ ਸਿੰਘ ਜੀ ਰਲ ਕੇ ਮਿਲ ਕੇ ਚੱਲਦੇ ਰਹੇ ਭਾਈ ਰਾਮ ਸਿੰਘ ਅੰਮ੍ਰਿਤਧਾਰੀ ਜਿਹੜਾ ਕੁੱਕਾ ਸੀ ਬੜਾ ਕੱਟੜ ਗੁਰਸਿੱਖ ਸੀ ਬਾਣੀਆਂ ਦੇ ਨਿਤਨੇ ਵੀ ਸੀ ਤੇ ਇਹਨੇ ਪੁੱਛਿਆ ਤੁਹਾਡੀਆਂ ਕਿਰਪਾਨਾਂ ਕਿੱਥੇ ਹੈ ਇੱਕ ਪਾਸੇ ਭਾਈ ਰਾਮ ਸਿੰਘ ਨੂੰ ਕਹਿੰਦੇ ਸਾਡਾ ਵੱਡਾ ਸੀ ਤੇ ਵੱਡਿਆਂ ਦੀ ਸੇਵਾ ਇਹੀ ਕਰਦੇ ਕਿਰਪਾਨਾਂ ਪਾਉਣਗੀਆਂ ਥੋੜਾ ਕੱਟੜ ਗੁਰਸਿੱਖ ਸੀ ਭਾਈ ਰਾਮ ਸਿੰਘ ਤਾਂ ਅਸੀਂ ਵੀ ਮੰਨਦੇ ਹਾਂ ਗੁਰੂ ਕੇ ਪਿਆਰੇ ਤੂਮਤ ਨੀ ਲਾਉਣੀ ਚਾਹੀਦੀ ਕਿਸੇ ਤੇ ਆਪਣੇ ਵੱਡਿਆਂ ਦੇ ਦਸਤਾਰ ਨੂੰ ਦਾਗ ਨੀ ਲਾਉਣਾ ਚਾਹੀਦਾ ਭਾਈ ਰਾਮ ਸਿੰਘ ਕਿਰਪਾਨਧਾਰੀ ਹੋਵੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨੇ ਪੂਰੀ ਭਾਵਨਾ ਹੋਵੇ ਤੇ ਤੁਸੀਂ ਉਹਦੇ ਉੱਠ ਕੇ ਤੇ ਚਿੱਟਾ ਭੇਜਦੇ ਹੈ ਤੇ ਕਦੇ ਪੱਤਰਾ ਪਾਠ ਕਰ ਲਿਆ ਤੇ ਕਦੇ ਇੱਧਰ ਪੱਤਰਾ ਪਾਠ ਕਰ ਰਿਹਾ ਕਦੇ ਕੁਝ ਕਰ ਲਿਆ ਤੇ ਬੰਦੇ ਦੇ ਧਾਰਮਿਕ ਸਾਡਾ ਹੁਣ ਚੌਲਵਾਂ ਗੁਰੂ ਜਗਜੀਤ ਸਿੰਘ ਹੈ ਇਹਨੂੰ ਕਹੋ ਕਿ ਭਲਾ ਸਵਾਲ ਆਪਣੇ 10,000 ਦੀ ਤੀਰ ਕੱਢੇਗਾ ਕਿਲਚ ਦੀ ਇਹਨੂੰ ਕਹੋ ਨਾ ਮੈਂ ਚਮਾਰ ਦਾ ਮੂੰਹ ਚੋਕੇ ਰੋਕ ਕੇ 500 ਬਣਾ ਕੇ ਵਿਖਾਵੇ ਉਹਦਾ ਇੱਕ ਕਟੋਰੀ ਨਿੰਮ ਦੀ ਮਿੱਠੀ ਕਰਕੇ ਵਿਖਾਵੇ ਗੁਰੂ ਨਾਨਕ ਦੇ ਬੂਟਾ ਮਿੱਠਾ ਕਰ ਦਿੱਤਾ ਸਤਿਗੁਰੂ ਨਾਨਕ ਦੇ ਤਪ ਦਾ ਕੜਾਹ ਚੌੜ ਦਿੱਤਾ ਇਹਨੂੰ ਕਹੋ ਮੈਂ ਸਰਗਾ ਮੂੰਹ ਤੇ ਲਾਉਣਾ ਤਪਾ ਕੇ ਠੰਡਾ ਕਰਕੇ ਵਿਖਾਵੇ ਲੈ ਮੈਂ ਉਹਨੂੰ ਗੁਰੂ ਮੰਨ ਲਉ ਇੰਨੀਆਂ ਮਨ ਘੜਤ ਗੱਲਾਂ ਗੁਰੂ ਕੇ ਪਿਆਰੇ ਸਾਲ ਪੈਣ ਵਾਲੇ ਚਾਹੀਦੇ ਇਹ ਵੀ ਕਿ ਸਾਡਾ ਕੂਕਾ ਕੋਈ ਬਾਹਰ ਹੈ ਕੂਕੇ ਸਾਨੂੰ ਮਿਲਦੇ ਵੀ ਇਮਾਨ ਧਾਰੀ ਪਰ ਆ ਜਿਹੜਾ ਅੱਜ ਮਿਲਿਆ ਉਹਦਾ ਮੁਸ਼ਕਲ ਮਿਲਿਆ ਉਹ ਮੈਨੂੰ ਪਤਾ ਪਿੱਛੇ ਲੱਗਾ ਵੀ ਇਮਾਨ ਧਾਰੀ ਸੀ ਤਾਂ ਇਹਦਾ ਪੁੱਤਰਾ ਬਣਾਉਂਦਾ ਸੀ ਸੋ ਗੁਰੂ ਕੇ ਪਿਆਰੇ ਮੇਰੇ ਸੰਤਾਂ ਬਾਰੇ ਕਹਿੰਦੇ ਪੜ੍ਹ ਪੰਕਤੀ ਗੁਰਮੁਖ ਹੈ
ਕਿਉਂ ਸੰਤ ਜਨਾ ਹਰ ਪ੍ਰੀਤ
ਹੈ ਮੱਛੀ ਪਾਣੀ ਨਾਲ ਪ੍ਰੀਤੀ ਹੈ ਬੰਬੀਏ ਦੀ ਸਰਾਂਤੀ ਬੰਦੂ ਨਾਲ ਪ੍ਰੀਤੀ ਹੈ, ਹਰਨ ਦੀ ਕੰਡੇੜੇ ਸ਼ਬਦ ਨਾਲ ਪ੍ਰੀਤੀ ਹੈ, ਤੇ ਭਾਵੇਂ ਦੀ ਫੁੱਲ ਨਾਲ ਪ੍ਰੀਤੀ ਹੈ, ਕਿਉਂ ਪਰਮੇਸ਼ਵਰ ਦੇ ਪਿਆਰ ਦੀ ਹਰੀ ਦੇ ਨਾਲ ਪ੍ਰੀਤੀ ਹੈ, ਤਰਕਾਂ ਨਹੀਂ ਕਰੇ ਕਰਦੇ, ਅਨੇਕ ਪ੍ਰਕਾਰ ਦੀਆਂ ਝੁਚਰਬਾਜ਼ੀਆਂ ਨਹੀਂ ਕਰਦੇ। ਦਰਸ਼ਨ ਵੇਖ ਕਰਕੇ ਰਾਜ ਜਾਂਦੇ, ਦਰਸ਼ਨ ਦਿੱਤੇ ਰਹਿਣ ਵਜੋਗਾ ਜੀ, ਹੋਰ ਰਹਿ ਨਾ ਸਕਾਂ ਮੈਂ ਦੇਖ ਕੇ ਪ੍ਰੀਤ ਨਾ, ਮੈਂ ਨੀਰ ਰਹੇ ਨਾ ਚੱਲੇ ਜੀ, ਮੰਦਰ ਚੱਲ ਕੇ ਪੰਥ ਲਿਆੜੋ ਮੈਂ ਨੀਰ ਪਰ ਆਇਓ, ਇੱਕ ਘੜੀ ਨਾ ਮਿਲਕੇ ਤਾਂ ਕਲ ਦਿਨ ਹੋਤਾ, ਹੋਰ ਗੱਲ ਮਿਲਿਆ ਪ੍ਰਸਤ ਭਗਵੰਤਾ, ਮੋਹੇ ਰਹਿਣ ਨਾ ਆਵੇ ਨੀਰ ਨਾ ਆਵੇ, ਮੈਂ ਦੇਖੇ ਗੁਰ ਦਰਬਾਰੇ ਜੀ, ਐਸੇ ਨੰਦ ਦੀ ਪ੍ਰਾਪਤੀ ਵਾਲੇ ਪਰਮੇਸ਼ਰ ਦੇ ਪਿਆਰੇ ਹੋ ਜਾਂਦੇ ਹਨ, ਚਾਰ ਪੈਰ ਤੋਂ ਦੂਜਾ ਸਮਾਨੇ ਰਹਿਣ ਪਈ ਤਾਂ ਅੰਤ ਨਾ ਜਾਣੇ, ਐਸਾ ਪਿਆਰਿਆਂ ਦਾ ਪਿਆਰ ਹੁੰਦਾ। ਇਹੋ ਜਿਹੇ ਪਖੰਡਵਾਦੀ ਜੋ ਲੋਕ ਹੈ ਨਾ, ਬਹੁਤ ਚਮਕੀਲੇ ਪਾ ਕੇ ਵਿਖਾਉਂਦੇ ਫਿਰਦੇ ਹੈ, ਇਹਨਾਂ ਤੋਂ ਸਾਫ ਤੌਰ ਰਹਿਣ ਦੀ ਲੋੜ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਸਿੰਘੋ ਕਰੇ ਕਿਸੇ ਨੂੰ ਇੰਚ ਮਾਤਰ ਤਾਂ ਕੀ, ਸੂਤ ਮਾਤਰ ਵੀ ਮੱਥਾ ਵੀ ਟੇਕਣਾ ਹੈ ਕਿਸੇ ਨੂੰ, ਕਿੱਡਾ ਵੱਡਾ ਭਾਵੇਂ ਮਹਾਂਪੁਰਖ ਕੋਈ ਹੋਵੇ, ਸਭ ਤੋਂ ਵੱਡਾ ਸਤਿਕਾਰ ਜੇ ਕਰਨਾ ਚਾਹੁੰਦੇ ਹੋ ਤਾਂ ਗੱਜ ਕੇ ਬੁਲਾਇਆ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਈ ਕਹਿੰਦੇ ਜੀ ਵਾਹਿਗੁਰੂ ਜੀ ਕੀ ਹੈ, ਭਾਈ ਗੁਰਦਾਸ ਨੂੰ ਪੁੱਛੋ ਕੀ ਲਿਖਿਆ ਹੋਇਆ ਹੈ, ਭਾਈ ਗੁਰਦਾਸ ਜੀ ਨੇ ਬਚਨ ਲਿਖੇ ਹੈ, ਜੈਸੇ ਅਸਰ ਤੀਰਥ ਪਰਸ ਕਿਉਂ ਜੋ ਵਿਚਾਰ ਕਰੋ ਕਵਿਲਾਸ ਰਹੋ, ਜੈਸੇ ਲਾਖ ਵਾਰ ਕੁਰਸ਼ੇਤਰ ਨੇ ਸਮੇਰ ਜਗ ਅਭੰਗ ਠਹਿਓ, ਜੈਸੇ ਕੋਟ ਬਾਰਖ ਤਪ ਉਰਗ ਮੁਖੀ ਬਾ ਸੰਤਰ ਮੇ ਤਣ ਦਾਇ ਗਇਓ, ਹੋਰ ਅੰਮ੍ਰਿਤ ਨਾਮ ਵਿਸ਼ੇਸ਼ ਕੀਤੀ ਜਿਨ ਏਕ ਵਾਰ ਸ੍ਰੀ ਵਾਹਿਗੁਰੂ ਕਹਿਓ। ਇਹਨਾਂ ਸਾਰੇ ਇੱਕ ਵਾਰੀ ਵਾਹਿਗੁਰੂ ਕਹਿਣ ਦਾ, ਤੇ ਜਿਹੜੇ ਫਤਿਹ ਬੁਲਾਵਾਂਗੇ ਦੋ ਵੇਲੇ ਵਾਹਿਗੁਰੂ ਆਵੇਗੀ, ਤੇ ਪਾਜੋ ਦੋ ਵੇਲੇ ਵਾਹਿਗੁਰੂ ਅੱਖਰ ਆਇਆ ਤੇ ਕਿੰਨਾ ਲਾਭ ਹੋਵੇਗਾ, ਤੇ ਜਿਹੜਾ ਫੜ ਕੇ ਕੋਈ ਪੈਰ ਚੁੰਦਾ ਫਿਰਦਾ, ਕੋਈ ਮੂਛੇ ਮੂੰਹ ਪਾਉਂਦਾ ਫਿਰਦਾ, ਕੋਈ ਲੱਤਾਂ ਨੂੰ ਘੁਰਦਾ ਫਿਰਦਾ, ਉਹ ਮਿਲੇਗਾ ਕੀ ਕੰਮ ਤੋਂ। ਮੈਂ ਬੇਨਤੀ ਕਰਾਂਗਾ ਕਦੇ ਕਿਸੇ ਸਾਹ ਦੇ ਪੈਰਾਂ ਨੂੰ ਹੱਥ ਨਾ ਲਾਇਆ ਕਰੋ, ਪੈਰਾਂ ਤੋਂ ਫੜ ਕੇ ਉਹਨੂੰ ਖਿੱਚੀ ਦਾ ਜੀ ਦਸਤਾਰ ਲੈਣੀ ਹੋਵੇ, ਇਹ ਚੰਗਾ ਸਤਿਕਾਰ ਕਰੋ, ਪੁੱਠਾ ਮਾਰਿਆ ਕਰੋ ਸਿਰ ਪਰ ਨੂੰ ਟਿਕਾ ਕੇ। ਗੁਰੂ ਕੇ ਪਿਆਰੇ ਫਤਿਹ ਤੋਂ ਬਿਨਾਂ ਕਰੇ ਕਿਸੇ ਨੂੰ ਬਹੁਤਾ ਨੇੜੇ ਹੋ ਕੇ, ਠੀਕ ਹੈ ਆਏ ਗਏ ਸਤਿਕਾਰ ਕਰੋ, ਮਿਲੋ ਸੇਵਾ ਕਰੋ, ਪ੍ਰੇਮ ਦੇ ਬਚਨ ਬੈਠ ਕੇ ਕਰੋ, ਸਤਿਕਾਰ ਦੇ ਨਾਲ ਬੁਲਾਓ, ਇੱਕ ਦੂਜੇ ਨੂੰ ਜੀਆ ਕਹੋ, ਕਹਿਣਾ ਚਾਹੀਦਾ। ਪਰ ਇਹਦਾ ਇਹ ਮਤਲਬ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਪ੍ਰਕਾਸ਼ ਹੋਣ ਤੇ ਜਿਵੇਂ ਇੱਕ ਪ੍ਰੇਮੀ ਕੰਡ ਕਰੀ ਬੈਠੇ ਮਹਾਰਾਜ ਦਾ ਮੂੰਹ ਕੀਤਾ ਉਧਰ ਨੂੰ, ਪਤਾ ਨੀ ਅਕਲ ਵੀ ਇੰਨੀ ਵੀ ਆਉਂਦੀ, ਗੁਰੂ ਵੱਲ ਕੰਡ ਕਰਕੇ ਬੈਠੀ ਹੈ, ਪਿੱਠ ਕਰਕੇ ਬੈਠਣੀ ਹੈ। ਸੋ ਗੁਰੂ ਕੇ ਪਿਆਰੇ ਨਾਲ ਨੇ ਕਿਰਪਾਲਤਾ ਕੀਤੀ ਹੈ, ਸ਼ਹੀਦਾਂ ਵੀ ਆਪਾਂ ਯਾਦ ਮਨਾਈ ਹੈ, ਸਾਰੀ ਸੰਗਤ ਨੂੰ ਸ਼ਹੀਦਾਂ ਦੀ ਯਾਦ ਦੇ ਸੰਬੰਧ ਵਿਚ ਬੇਨਤੀ ਕਰਾਂਗਾ ਕਿ ਆਪਣੇ ਹਿਰਦੇ ਵਿਚ ਆਪਾਂ ਸ਼ਹੀਦਾਂ ਦੀ ਯਾਦ ਨੂੰ ਥਾਂ ਦੇਈਏ ਤੇ ਉਹਨਾਂ ਦੇ ਪਾਏ ਹੋਏ ਪੂਰਨੇ ਤੋਂ ਚੱਲੀਏ। ਇੱਥੋਂ ਦਾ ਪ੍ਰੋਗਰਾਮ ਜਿਹੜਾ ਉਹ ਸਮਾਪਤ ਹੈ ਅੱਜ ਦਾ, ਕੱਲ੍ਹ ਨੂੰ ਤਿੰਨ ਥਾਵਾਂ ਤੇ ਕਥਾ ਪ੍ਰਬੰਧਕ ਦੱਸਣਗੇ, ਮੈਨੂੰ ਤਾਂ ਨਾਮ ਨੀ ਯਾਦ ਗੁਰਦੁਆਰਿਆਂ ਦਾ, ਸੈਕਟਰੀ ਸਾਹਿਬਾਨ ਦੱਸ ਦੇਵੇਗਾ, ਤਿੰਨ ਕਥਾ ਕਰਕੇ ਸ਼ਾਮ ਨੂੰ ਅਗਲੇ ਪ੍ਰੋਗਰਾਮ ਤੇ ਚਾਲਾ ਦੱਸੇਗਾ। ਸੋ ਇੱਥੇ ਰਹਿੰਦੇ ਅਰਦਾਸ ਤੋਂ ਭਾਈ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋਈਆਂ ਹੋਣਗੀਆਂ, ਜਾਂ ਜਿਸਦੇ ਕਿਸੇ ਸਿੰਘ ਤੋਂ ਕਿਸੇ ਗੁਰਮੁਖ ਗੁਰਸੱਜ ਨੂੰ ਕੌੜਾ ਬੋਲਿਆ ਗਿਆ ਹੋਵੇ, ਕੋਈ ਗੁੱਸਾ ਨਾ ਕਰੋ, ਦਾਸ ਨੂੰ ਆਪਣਾ ਨਿਮਾਣਾ ਸੇਵਕ ਗੁਰੂ ਕੀ ਸੰਗਤ ਦਾ ਕੋਕਰ ਜਾਣ ਕੇ ਸਾਰੀ ਸੰਗਤ ਨੂੰ ਆਵੀ ਬਖਸ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਜਨਵਰੀ ਦੇ ਮਹੀਨੇ ਵਿਚ ਜਾਂ ਕੁਝ ਪਿੱਛੇ ਪੰਜ ਸੱਤ ਦਿਨ ਦਾ ਹੋਰ ਪਿਛੇਤ 15 ਦਿਨ ਦਾ ਜਾਂ 12 ਦਿਨ ਦਾ ਪ੍ਰੋਗਰਾਮ ਇੱਥੋਂ ਦਾ ਦੇਵਾਂਗੇ ਸਾਰੇ ਜਥੇ ਦਾ, ਉਹ ਪੋਥੇ ਵਾਲੇ ਸਿੰਘ ਦੇ ਨਾਲ ਹੋਣਗੇ। ਹੁਣ ਤਾਂ ਕੇਵਲ ਸ਼ਹੀਦਾਂ ਦੀ ਯਾਦ ਅਰਦਾਸ ਕਰਨਾ ਹੈ ਤੇ ਨਾਲ ਆਪਣਾ ਵੀ ਇੱਕ ਸਿੰਘ ਆਏ ਹੈ, ਉਹ 150 ਸਿੰਘ ਨਾਲ ਹੋਵੇਗਾ, ਜਿਹੜੇ ਪੋਥੀਆਂ ਪ੍ਰਕਾਸ਼ ਕਰ ਰਹੇ ਛੋਟੇ ਪਚੰਗੀ ਜਿਹੜੇ ਪੋਥੀਆਂ ਦੀ ਸੰਥਿਆ ਕਰਦੇ ਹਨ, ਉਹਨਾਂ ਦਿਨਾਂ ਚ ਵਿਸਥਾਰ ਨਾਲ ਪੋਥੀਆਂ ਦੁਆਰਾ ਪ੍ਰਚਾਰ ਕੀਤਾ ਜਾਵੇਗਾ। ਜਨਵਰੀ ਦੇ ਮਹੀਨੇ ਚ ਆਉਣ ਦੀ ਸੰਭਾਵਨਾ, ਜਦੋਂ ਇੱਕ ਕਲਗੀ ਧਰਦਾ ਅਵਤਾਰ ਪੁਰਬ ਹੁੰਦਾ ਹੈ ਉਹਨਾਂ ਦਿਨਾਂ ਦੇ ਲਾਗੇ ਛਾਗੇ। ਸੋ ਗੁਰੂ ਕੇ ਪਿਆਰੇ ਸਤਿਗੁਰੂ ਨੇ ਕਿਰਪਾਲਤਾ ਕੀਤੀ ਹੈ, ਬਾਕੀ ਉਹਨਾਂ ਪੈਸੇ ਦੇ ਸੰਬੰਧ ਚ ਅੱਜ ਬੇਨਤੀ ਕਰਨ ਲੱਗਾ, ਪਹਿਲਾਂ ਤਾਂ ਕੀਤੀ ਨੇ, ਆਪਾਂ ਪੰਕਤੀ ਪੜ ਕੇ ਰਮਾਲਾ ਮਾਲਾ ਤੇ ਬੋਲੇ, ਫੇਰ ਬੇਨਤੀ ਕਰਦਾ ਸੁਣੋ।
ਭਵਰ ਲੋਭੀ ਕੁਸੁਮ ਬਾਸਕਾ ਮਿਲੇ ਆਪ ਬੰਧਾਵਾ, ਤਿਉ ਸੰਤ ਜਨਾ ਹਰ ਪ੍ਰੀਤ ਹਾ, ਦੇਖ ਤਰਸੇ ਅਗਾਵਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।